ਮਾਤਾ ਸੁੰਦਰੀ ਜੀ ਦੇ ਪਾਲਕ ਪੁੱਤਰ ਜੋ ਮਾਤਾ ਜੀ ਨੇ ਇੱਕ ਸੁਨਿਆਰੇ ਦਾ ਲੜਕਾ ਲੈ ਕੇ ਪਾਲਿਆ ਸੀ ਔਰ ਇਹਦੀ ਸ਼ਕਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵਾਂਗੂ ਹੋਣ ਕਰਕੇ ਮਾਤਾ ਨੇ ਇਹਦਾ ਨਾਮ ਵੀ ਅਜੀਤ ਸਿੰਘ ਰੱਖਿਆ ਸੀ। ਬੜੇ ਲਾਡ ਤੇ ਚਾਅ ਨਾਲ ਮਾਤਾ ਨੇ ਇਹਦੀ ਪਰਵਰਿਸ਼ ਕੀਤੀ। ਵੱਡਾ ਹੋਇਆ, ਜਵਾਨ ਹੋਇਆ, ਇਹਦੀ ਸ਼ਾਦੀ ਕੀਤੀ। ਇਹਦੇ ਘਰ ਇੱਕ ਲੜਕੇ ਹਠੀ ਸਿੰਘ ਨਾਮ ਦੇ ਬਾਲਕ ਨੇ ਜਨਮ ਵੀ ਲਿਆ ਔਰ ਮਾਤਾ ਜੀ ਨੇ ਬਹੁਤ ਸਾਰੀ ਮਾਇਆ ਇਹਨੂੰ ਵਰਤਣ ਵਾਸਤੇ ਦੇਣੀ। 60 ਕੁ ਘੋੜ ਸਵਾਰ ਵੀ ਇਹਨੇ ਆਪਣੇ ਨਾਲ ਰੱਖ ਲਏ ਪਰ ਪ੍ਰਭਤਾ ਇਹਦੇ ਕੋਲੋਂ ਜਰੀ ਨਹੀਂ ਗਈ। ਹੰਕਾਰ ਵਿੱਚ, ਹੈਂਕੜ ਵਿੱਚ ਆ ਗਿਆ ਤੇ ਇੱਕ ਦਿਨ ਮਾਤਾ ਜੀ ਨਾਲ ਹੀ ਝਗੜ ਪਿਆ ਔਰ ਮਾਤਾ ਸੁੰਦਰੀ ਜੀ ਦਾ ਕੋਈ ਵੀ ਬਚਨ ਨਹੀਂ ਮੰਨਦਾ, ਆਪਣੀ ਮਰਜ਼ੀ ਕਰਦਾ। ਮਾਤਾ ਜੀ ਜਿਸ ਕੰਮ ਤੋਂ ਵਰਜਦੇ ਨੇ ਜਾਣ ਬੁੱਝ ਕੇ ਉਸ ਕੰਮ ਚ ਪ੍ਰਵਿਰਤ ਹੁੰਦਾ। ਇੱਕ ਦਿਨ ਤਾਂ ਇੰਨਾ ਜ਼ਿਆਦਾ ਲੜਿਆ ਕਿ ਕਟਾਰ ਕੱਢ ਕੇ ਮਾਤਾ ਸੁੰਦਰੀ ਜੀ ਨੂੰ ਮਾਰਨ ਪੈ ਗਿਆ। ਉਹ ਸਿੱਖਾਂ ਨੇ ਪਕੜ ਕੇ ਇਸ ਨੂੰ ਰੋਕਿਆ, ਨਹੀਂ ਤਾਂ ਸ਼ਾਇਦ ਇਹ ਵੀ ਪਾਪ ਕਰ ਦਿੰਦਾ। ਮਾਤਾ ਜੀ ਨੇ ਵੀ ਫਿਰ ਸੁਭਾਵਕ ਕਹਿ ਦਿੱਤਾ, ਜਾ ਅਜੀਤ ਸਿੰਘ, ਤੂੰ ਜਵਾਨੀ ਨਾ ਮਾਣੇਗਾ ਔਰ ਧਰਮ ਤੋਂ ਵਿਮੁੱਖ ਹੋ ਕੇ ਮਰੇਗਾ, ਅਵਗਤ ਹੋ ਕੇ ਮਰੇਗਾ। ਮਾਤਾ ਜੀ ਨੇ ਜਿਹੜੇ ਬਚਨ ਕੀਤੇ ਨੇ ਉਹ ਵੀ ਹੁਣ ਪੂਰੇ ਹੋਣੇ ਸਨ। ਹੋਣੀ ਸੀ ਜਿਹੜੀ ਆਉਣ ਵਾਲੇ ਸਮੇਂ ਚ ਵਰਤਣੀ ਸੀ ਉਹ ਮਾਤਾ ਜੀ ਦੀ ਰਸਨਾ ਤੋਂ ਪਹਿਲਾਂ ਬੋਲੇ ਗਏ ਹਨ। ਆਓ ਇਸ ਅਜੀਤ ਸਿੰਘ ਪਾਲਕ ਪੁੱਤਰ ਦੀ ਕਥਾ ਸਰਵਣ ਕਰੀਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰੀਏ, ਕਿਉਂਕਿ ਦਸਵੇਂ ਪਾਤਸ਼ਾਹ ਨੇ ਉਦੋਂ ਹੀ ਕਹਿ ਦਿੱਤਾ ਸੀ ਮਾਤਾ ਸੁੰਦਰੀ ਨੂੰ, ਸੁੰਦਰੀ ਜੀ ਇਹ ਜਿਹਨੂੰ ਤੁਸੀਂ ਪੁੱਤਰ ਬਣਾ ਕੇ ਪਾਲਣ ਲੱਗੇ ਹੋ ਇਹ ਵੱਡਾ ਹੋ ਕੇ ਤੁਹਾਡੇ ਲਈ ਦੁਖਦਾਈ ਹੋਵੇਗਾ। ਪਰ ਮਾਤਾ ਜੀ ਨੇ ਸਤਿਗੁਰਾਂ ਦੇ ਬਚਨ ਨਹੀਂ ਸਨ ਮੰਨੇ, ਜਿਸ ਕਰਕੇ ਇਹ ਹੁਣ ਵਾਕਈ ਮਾਤਾ ਜੀ ਵਾਸਤੇ ਦੁਖਦਾਈ ਸਾਬਤ ਹੋ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆ, ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕੀਤਕ ਦਿਨ ਬੀਤੇ ਜਵੈ ਪਰ ਜਵਾਨੀ ਗੁਰਬਾਏ।
ਇਸ ਤਰ੍ਹਾਂ ਕੁਝ ਦਿਨ ਬੀਤ ਗਏ, ਹੰਕਾਰ ਦੇ ਨਸ਼ੇ ਵਿੱਚ ਮੱਤਿਆ ਹੋਇਆ ਅਜੀਤ ਸਿੰਘ, ਇਹਦੇ ਹਿਰਦੇ ਵਿੱਚ ਆਪਣੀ ਜਵਾਨੀ ਦਾ ਗਰਭ ਹੈ।
ਚੜੈ ਤੁਰੰਗਮ ਸੈਲੇ ਸ਼ਰਤ ਸੁਬਸਤਰ ਸਜਾਏ,
ਤੇ ਚੜਦਾ ਸੈਰ ਕਰਨ ਵਾਸਤੇ ਬੜੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ ਜਾਂਦਾ ਹੈ।
ਜੋ ਪਈ ਚਤੁਰ ਘਟੀ ਦਿਨ ਰਹਿ ਸਿਦਾਵੈ,
ਚਾਰ ਕ ਘੜੀਆਂ ਦਿਨ ਰਹਿੰਦਾ, ਸ਼ਾਮ ਦਾ ਸਮਾਂ ਹੁੰਦਾ ਹੈ, ਉਦੋਂ ਹੀ ਰੋਜ ਦਿੱਲੀ ਦੇ ਬਾਜ਼ਾਰ ਵਿੱਚ ਫਿਰਨ ਵਾਸਤੇ ਜਾਂਦਾ ਹੈ।
ਵਿੱਚ ਬਜ਼ਾਰਨ ਕੇ ਫਿਰ ਆਵੇ,
ਦਿੱਲੀ ਦੇ ਬਾਜ਼ਾਰਾਂ ਵਿੱਚ ਫਿਰ ਕੇ ਫਿਰ ਸ਼ਾਮ ਨੂੰ ਘਰ ਵਾਪਸ ਮੁੜ ਕੇ ਆਉਂਦਾ ਹੈ।
ਸੱਟ ਸਹੂਰਨ ਸੰਗ ਚੜਾਏ,
ਜਦੋਂ ਇਹ ਆਪ ਜਾਂਦਾ ਦਿੱਲੀ ਦੇ ਬਾਜ਼ਾਰ ਵਿੱਚ ਸ਼ਾਮ ਦੇ ਸਮੇਂ ਆਪਣੇ 60 ਘੋੜ ਸਵਾਰਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ।
ਉੱਚ ਨਕੀਬ ਬੋਲ ਤੇ ਜਾਏ,
ਅੱਗੇ ਅੱਗੇ ਜਿਹੜੇ ਨਕੀਬ ਇਹਨੇ ਰੱਖੇ ਹੋਏ ਨੇ ਤਨਖਾਹ ਤੇ, ਉਹ ਨਕੀਬ ਅੱਗੇ ਅੱਗੇ ਅਜੀਤ ਸਿੰਘ ਦਾ ਨਾਂ ਲੈ ਕੇ ਇਹਦਾ ਜਸ ਕਰਦੇ ਜਾਂਦੇ ਹਨ।
ਮਾਤ ਪ੍ਰਥਮ ਤੇ ਵਿਆਹ ਕਰਾਇਓ,
ਔਰ ਮਾਤਾ ਨੇ ਇਹਦੀ ਸ਼ਾਦੀ ਵੀ ਕਰਾ ਦਿੱਤੀ ਸੀ, ਹਾਲੇ ਉਮਰ ਛੋਟੀ ਸੀ ਉਦੋਂ ਹੀ ਇਹਦੀ ਸ਼ਾਦੀ ਕਰਵਾ ਦਿੱਤੀ ਸੀ।
ਅਠੀ ਸਿੰਘ ਤੇ ਸੁਤ ਪਜਾਇਓ,
ਔਰ ਇਹਦੇ ਘਰ ਇੱਕ ਬਾਲਕ ਨੇ ਜਨਮ ਲਿਆ ਸੀ ਅਜੀਤ ਸਿੰਘ ਦੇ ਘਰ, ਉਹਦਾ ਨਾਮ ਰੱਖਿਆ ਸੀ ਹਠੀ ਸਿੰਘ।
ਸੰਗਤ ਆਵੇ ਜਾਏ ਕਨੇਰੇ,
ਅਨੇਕਾਂ ਸੰਗਤਾਂ ਚੱਲ ਕੇ ਆਉਂਦੀਆਂ ਜਾਂਦੀਆਂ ਹਨ।
ਅਲਪੈ ਭਲੇ ਅਕੋਰ ਬਡੇਰੇ,
ਅਨੇਕਾਂ ਪ੍ਰਕਾਰ ਦੀਆਂ ਕੋਰਾਂ ਪਿਟਾਵਾਂ ਲਿਆ ਕੇ ਸੰਗਤ ਮਾਤਾ ਦੇ ਚਰਨਾਂ ਵਿੱਚ ਅਰਪਣ ਕਰਦੀ ਹੈ।
ਮਾਤ ਸੁੰਦਰੀ ਕੋ ਸੁਤ ਜਾਣੈ,
ਔਰ ਮਾਤਾ ਸੁੰਦਰੀ ਜੀ ਦਾ ਇਹਨੂੰ ਪੁੱਤਰ ਜਾਣਦੇ ਨੇ ਲੋਕ, ਇਸ ਕਰਕੇ ਇਹਦਾ ਵੀ ਸਤਿਕਾਰ ਕਰਦੇ ਹਨ।
ਵਿਦਤ ਉਦੇਸ਼ ਵਿਦੇਸ਼ ਮਾਨੈ,
ਦੇਸ਼ਾਂ ਵਿਦੇਸ਼ਾਂ ਵਿੱਚ ਇਹਦਾ ਨਾਮ ਵਿਦਤ ਹੋਇਆ, ਪ੍ਰਗਟ ਹੋਇਆ ਹੈ ਕਿ ਮਾਤਾ ਸੁੰਦਰੀ ਦਾ ਪੁੱਤਰ ਹੈ ਅਜੀਤ ਸਿੰਘ।
ਇੱਕ ਦਿਨ ਆਯੁਧ ਬਸਨ ਸਜਾਏ,
ਇੱਕ ਦਿਨ ਦਾ ਬਚਨ ਹੈ। ਹੁਣ ਜਦੋਂ ਮਾੜਾ ਸਮਾਂ ਆਉਂਦਾ ਤੇ ਮਾਤਾ ਜੀ ਨੇ ਵੀ ਬਚਨ ਕੀਤਾ ਸੀ ਵੀ ਧਰਮ ਤੋਂ ਅਵਗਤ ਹੋ ਕੇ ਮਰੇਗਾ, ਉਹ ਹੋਣੀ ਸੀ ਜਿਹੜੀ ਵਰਤਣੀ ਸੀ। एक दिन रोज वांगू ही शाम दे समय सज सत सज धज के सोहने शस्त्र बस्त्र शरीर ते धारण करके
गमनियो फैल करन चित चाहे
शाम दा समय ते सैर करन वास्ते चल पिया दिल्ली दे बाजार विच टुर पिया
सूरज मुखी तो आए बिचाला
अगे अगे नाल नाले दे सूरज मुखियां जिहड़ियां ने एक जरीदार कपड़े दे उत्ते कढ़ाई कढ़ी हुंदी है चोब दे नाल लाई हुंदी उहनूं सूरज मुखी कहिंदे ने ओ सूरज मुखियां इहदे नाल नाल जा रहियां हन
अगर नकीब बोलते चाला
और अगे अगे जिहड़े नकीब ने ओ इहदे वास्ते दा जस करदे जा रहे हन
साठ सौरन है शिंगारे
जिहड़े साठ घोड़ सवार सिपाही सन इहदे ओ भी अपने घोड़िआं नूं शिंगार के इहदे नाल नाल जा रहे ने
शस्त्र बस्त्र सज संग सिधारे
सारे शस्त्र बस्त्र अपने शरीर ते धारण करके सज धज के इहदे नाल जा रहे
हिजरत मंद मंद है प्रेरित
हौले हौले जांदा सहजे सहजे घोड़े नूं मंद मंद करके प्रेरदा जा रहा जीत सिंह
पुरकी परप बजारन हिरत
दिल्ली नगर दियां जड़ियां गलियां ने उन्हां दियां गलियां नूं वेखदा जांदा है और दिल्ली दे जड़े बाजार ने उन्हां बाजारां नूं बड़े हंकार नाल ऐंठिया होया घोड़े दी काठी ते बैठा वेखदा जा रहा है
गर्भ ते अधिक हलक तर चीत
मन विच बड़ा भारी गर्भ ते हंकार है हजीत सिंह दे इहदे अंदर बड़ी भारी हैंकड़ है कि मेरे वर्गा कोई नहीं होना
चले आयो जै जुमा मसीत
चल के अजीत सिंह उत्थे आ गया जिथे दिल्ली विच जामा मस्जिद है मुसलमाना दी बड़ी वड्डी मस्जिद है इतिहासक मस्जिद है जामा मस्जिद उथे चल के अजीत सिंह पहुंचया है
एक दिश ते दूसरे दिश आवा
और उस मस्जिद दे नाल नाल चलदा एक पासे दूसरे पासे नू लंघ के जिम्मे परिक्रमा करी दी है एदा परिक्रमा जी करके आया जामा मस्जिद दी
जो बाक नकीब अलावा
उहदे अगे अगे नकीब टुरिया जांदा सी ओ नकीब जेड़ा सी उच्चा उच्चा बोलदा जांदा सी ओ भी उच्ची बोलिया ओ नकीब उच्ची आवाज विच बोलिया कहण लगा
श्री गुरु मैं चित जुमा अगारे करत बंदना ले ओ न्यारे
आओ दुनिया दे लोको वेखो 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 आ जामा मस्जिद गुरु पुत्र अजीत सिंह दे अगे झुक के बंदना कर रही नकीबां दा काम ही हुंदा उन्होंने वधा चढ़ा के जस करना हुंदा उत्थे मलाने काजी बैठे सी जामा मस्जिद दे विच मुसलमाना दा राज सी ते नकीब ने इन्ना ज्यादा वधा चढ़ा के गल कह दित्ती कहिंदा वेखो दुनिया दे लोको जामा मस्जिद जिहड़ी है ओ अजीत सिंह नूं वंदना कर रही है
एम बोलत को संत मुलाने
जदों नकीब ने यह गल कही ते जेड़े मुलाने काजी जेड़े बड़े कट्टर ते मुतसबी सी उन्हें आख्या साडी मस्जिद बारे एदां बोलदे ने काफर ओ सुन के बड़े गुस्से विच आए
क्रोध को मन में ठाने
उन्हां मुलाणिया काजियां ने बड़ा भारी क्रोध अपने हिरदे च कीता
मिल मसलत कर सो चल गए
सलाह करके आपो दे विच इकट्ठे होके वो जिन्ने मुल्ला ते काजी सन वो बादशाह कोल गए हन
दुर्ग मजार प्रवेशित भए
बादशाह दा जेड़ा किला सी उस किले दे विच जाके उन्हां मुल्ला काजियां ने प्रवेश कीता बादशाह नूं जाके मिले ने
तुरक सभा में शान आरे
अगे तुरकां दी सभा लगी हुई बड़े बड़े वजीर अफसर अहलकार बैठे हुए बादशाह दे उस कचहरी दे वेचे सारे मुल्ला ते काजी पहुंचे हन
तरकत सप्रतिव उचारे
तर्क करदिआं बड़ी ईरखा दे नाल ए मुल्ला ते काजी बोले बादशाह ते तर्क करदिआं कहण लगे
अब लो साबे दे तेज तुहारा
लगे ओ बादशाह हाले ता तेरा तेज प्रताप है हाले ता तू हिंदुस्तान दा बादशाह है तेरा कोई तेज प्रताप हाले खत्म नहीं होया
रखना परे शरा मैं भारा
तेरे हुंदिआं तू मुसलमान बादशाह होवे और तेरे हुंदिआं साडी शरा विच फर्क पै जाए साढ़े इस्लाम धर्म दे विच फर्क पै जाए ए ता माड़ी गल है
इंदन को गुर मैं चित आवे
अज सुनिया के हिंदुआं दा गुरु कहौंदा अजीत सिंह ਤੇ ਕਹਿੰਦੇ ਮਾਤਾ ਸੁੰਦਰੀ ਦਾ ਪਾਲਕ ਪੁੱਤਰ ਹੈ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ, ਤੇ ਉਹ ਆਪਣੇ ਆਪ ਨੂੰ ਹਿੰਦੂਆਂ ਦਾ ਗੁਰੂ ਕਹਾਉਂਦਾ ਤੇ ਉਹ ਸਾਡੀ ਮਸਜਿਦ ਦੇ ਕੋਲੋਂ ਲੰਘ ਕੇ ਜਾਂਦਾ ਹੈ,
ਇਤ ਉੱਤੇ ਬਿਲੋ ਕੇ ਰਖਾਵੇ,
ਇਧਰ ਉਧਰ ਵੇਖ ਕੇ ਬੜੇ ਹੰਕਾਰ ਦੇ ਨਾਲ ਆਫਰ ਕੇ ਬੜਾ ਖੁਸ਼ ਹੁੰਦਾ ਵੀ ਮੇਰੇ ਜਿਹਾ ਕੋਈ ਹੋਣਾ ਨਹੀਂ।
ਸੰਗੀ ਕਹਿ ਪੁਕਾਰ ਪੁਕਾਰੇ,
ਉਹਦੇ ਨਾਲ ਦੇ ਜਿਹੜੇ ਉਹਦੇ ਸੰਗੀ ਨੇ ਉੱਚੀ ਉੱਚੀ ਆਵਾਜ਼ ਵਿੱਚ ਪੁਕਾਰ ਪੁਕਾਰ ਕੇ ਕਹਿੰਦੇ ਹਨ,
ਬੰਦੇ ਮੈਂ ਚਿਤ ਲਿਓ ਨਿਆਰੇ,
ਸਾਨੂੰ ਕਹਿੰਦੇ ਨੇ ਉਹ ਮੁੱਲਾ ਕਾਜੀ ਉਹ ਵੇਖੋ ਮਸਜਿਦ ਜਿਹੜੀ ਹੈ ਤੁਹਾਡੀ ਜੁਮਾ ਮਸਜਿਦ ਅਜੀਤ ਸਿੰਘ ਅੱਗੇ ਮੱਥਾ ਟੇਕ ਰਹੀ ਹੈ, ਅਜੀਤ ਸਿੰਘ ਅੱਗੇ ਝੁੱਕ ਕੇ ਵੰਦਨਾ ਕਰ ਰਹੀ ਹੈ, ਏਦਾਂ ਸਾਨੂੰ ਤਾਨਾ ਮਾਰਦੇ ਹਨ,
ਹਮ ਤੇ ਕਿਉਂ ਸਹੀ ਨਾ ਜਾਏ।
ਏਡੀ ਵੱਡੀ ਗੱਲ ਅਸੀਂ ਕਿਵੇਂ ਸਹਿ ਸਕਦੇ ਹਾਂ ਵੀ ਸਾਡੀ ਏਡੀ ਪਾਕ ਪਵਿੱਤਰ ਮਸਜਿਦ ਹੈ ਜਾਮਾ ਮਸਜਿਦ, ਉਹਦੇ ਬਾਰੇ ਏਦਾਂ ਦੇ ਸ਼ਬਦ ਵਰਤਦੇ ਨੇ ਉਹ ਹਿੰਦੂ ਕਾਫਰ, ਇਹ ਅਸੀਂ ਹੁਣ ਕਿਵੇਂ ਸੁਣ ਕੇ ਜਰ ਸਕਦੇ ਹਾਂ।
ਅੱਜ ਕਹੀ ਸੁਧ ਤੁਮ ਟਿਗ ਆਏ,
ਅੱਜ ਇਹ ਗੱਲ ਹੋਈ ਹੈ ਤੇ ਹੇ ਬਾਦਸ਼ਾਹ ਉਹ ਖਬਰ ਅਸੀਂ ਤੇਰੇ ਕੋਲ ਆ ਕੇ ਤੈਨੂੰ ਦਿੱਤੀ ਹੈ।
ਸਭ ਤੁਰਕਾਂ ਨੇ ਕੀ ਘਟੇ ਆਣ,
ਸਾਡੀ ਸਾਰੇ ਤੁਰਕਾਂ ਦੀ ਇੱਜ਼ਤ ਤੇ ਆਣ ਬਣੀ ਹੈ, ਉਹਨੇ ਜਿਹੜੀ ਇਹ ਗੱਲ ਕਹੀ ਹੈ ਸਾਡੀ ਇੱਜ਼ਤ ਤੇ ਆਣ ਬਣੀ ਹੈ, ਹੁਣ ਸਾਡੀ ਸਾਰਿਆਂ ਦੀ ਇੱਜ਼ਤ ਰੱਖਣੀ ਬਾਦਸ਼ਾਹ ਤੇਰੇ ਹੱਥ ਵਿੱਚ ਹੈ।
ਜੇ ਨਾ ਤਿਦਾਰਕ ਦਿਓ ਮਾਨ,
ਜੇ ਤੂੰ ਹੁਣ ਉਸ ਅਜੀਤ ਸਿੰਘ ਨੂੰ ਡੰਡ ਨਾ ਦਿੱਤਾ ਉਹਨੂੰ ਹੁਣ ਇਸ ਕੰਮ ਦੀ ਸਜ਼ਾ ਨਾ ਦਿੱਤੀ।
ਸੁਣ ਕੇ ਸਮਨ ਸ਼ਾਹ ਤੋਂ ਕਹਿਓ,
ਔਰ ਆਉਣ ਵਾਲੇ ਸਮੇਂ ਵਿੱਚ ਹੋਰ ਬੈਟਰ ਜਾਏਗਾ, ਕੱਲ ਨੂੰ ਹੋਰ ਵਧੀਕੀਆਂ ਕਰੇਗਾ। ਜਦੋਂ ਇਹ ਗੱਲ ਕਾਜ਼ੀਆਂ ਮੁਲਾਣਿਆਂ ਨੇ ਕਹੀ ਤੇ ਜਿਹੜੇ ਲਾਗੇ ਵਜ਼ੀਰ ਬੈਠੇ ਸੀ ਬਾਦਸ਼ਾਹ ਦੇ ਉਹ ਵੀ ਬੋਲੇ,
ਅਬ ਚਈਅਤ ਹੈ ਤਿਸ ਕੋ ਗਇਓ,
ਕਹਿਣ ਲੱਗੇ ਜੀ ਹੁਣ ਤਾਂ ਉਹਨੂੰ ਪਕੜਨਾ ਚਾਹੀਦਾ ਜਿਹਨੇ ਇੰਨੀ ਵਧੀਕੀ ਕੀਤੀ ਸਾਡੀ ਜਾਮਾ ਮਸਜਿਦ ਨੂੰ ਕਹਿੰਦੇ ਨੇ ਵੀ ਮੱਥਾ ਟੇਕਦੀ ਆ ਸਾਡੇ ਅੱਗੇ, ਏਦਾਂ ਦੀ ਤੁਹੀਨ ਭਰੇ ਬੋਲ ਬੋਲੇ ਨੇ ਉਹਨੂੰ ਪਕੜਨਾ ਚਾਹੀਦਾ।
ਕਾਰਾਗ੍ਰਹਿ ਮੈਂ ਦੀ ਜੈ ਗੇਰ,
ਫੜ ਕੇ ਉਹਨੂੰ ਕਾਰਾਗ੍ਰਹਿ ਵਿੱਚ ਕੈਦ ਖਾਨੇ ਚ ਸੁੱਟਣਾ ਚਾਹੀਦਾ ਹੈ।
ਕੋਈ ਨਾ ਕਰੈ ਵਗਿਆ ਫੇਰ,
ਇਹਨੂੰ ਇੱਕ ਵਾਰੀ ਕੈਦ ਖਾਨੇ ਵਿੱਚ ਜੇਲ੍ਹ ਚ ਸੁੱਟਾਂਗੇ ਤੇ ਮੁੜ ਕੇ ਕੋਈ ਫਿਰ ਅਵੱਗਿਆ ਨਹੀਂ ਕਰੇਗਾ।
ਕਿਦੋ ਆਪਣੀ ਆਨ ਮਨਾਵੋ, ਬਿਰਦ ਸੀਸ ਪਰ ਤੇ ਉਤਰਾਵੋ,
ਹੇ ਬਾਦਸ਼ਾਹ ਜਾਂ ਤਾਂ ਉਹਨੂੰ ਕੈਦ ਚ ਸੁੱਟ ਫੜ ਕੇ, ਜੇ ਕੈਦ ਵਿੱਚ ਨਹੀਂ ਸੁੱਟਣਾ ਤੇ ਉਹਨੂੰ ਆਪਣੀ ਈਨ ਮਨਾ, ਯਾਨੀ ਕਿ ਉਹਦੇ ਸਿਰ ਤੇ ਜਿਹੜੇ ਕੇਸ ਨੇ ਉਹ ਕੇਸ ਕੱਟ ਦੇ, ਔਰ ਕੇਸ ਕੱਟ ਕੇ ਉਹਨੂੰ ਆਪਣੀ ਈਨ ਮਨਾ ਕੇ ਉਹਦਾ ਧਰਮ ਭ੍ਰਸ਼ਟ ਕਰ ਦੇ।
ਦੋਇਨ ਮੈਂ ਇੱਕ ਜਬ ਹੋਏ,
ਦੋਹਾਂ ਵਿੱਚੋਂ ਜਦੋਂ ਇੱਕ ਕੰਮ ਹੋਵੇਗਾ
ਔਰ ਅਦਬ ਕਰੇ ਸਭ ਕੋਈ,
ਸਾਰੇ ਸਾਡਾ ਅਦਬ ਕਰਨਗੇ, ਸਾਡੇ ਧਰਮ ਸਥਾਨਾਂ ਦਾ ਅਦਬ ਕਰਨਗੇ।
ਸੁਨਤ ਸ਼ਾਹ ਨਾਲ ਤੁਰਤ ਪਠਾਇਓ,
ਸੁਣ ਕੇ ਬਾਦਸ਼ਾਹ ਨੇ ਉਸੇ ਵਕਤ ਆਪਣੇ ਕੁਝ ਬੰਦੇ ਭੇਜੇ,
ਮੈਂ ਚਿਤ ਨਿਕਟ ਕੁਬਾਕ ਅਲਾਇਓ,
ਜਾਓ ਜਾ ਕੇ ਅਜੀਤ ਸਿੰਘ ਨੂੰ ਆਖੋ ਕਿ ਤੂੰ ਸਾਡੀ ਮਸਜਿਦ ਜੁਮਾ ਮਸਜਿਦ ਦੇ ਕੋਲ ਬਹਿ ਕੇ ਖਲੋ ਕੇ ਮਾੜੇ ਬੋਲ ਬੋਲੇ ਹਨ,
ਤੇ ਘਰੇ ਕੁਹਾੜੀ ਪਾਏ,
ਕਰਕੇ ਉਹਨੂੰ ਕਹੋ ਕਿ ਉਹ ਆਪਣੇ ਗਲ ਦੇ ਵਿੱਚ ਕੁਹਾੜੀ ਪਾ ਕੇ
ਹੱਥ ਬੰਦ ਕਰ ਮੁਝ ਟਿਗ ਆਏ,
ਹੱਥ ਬੰਨ ਕੇ ਹੱਥ ਜੋੜ ਕੇ ਮੇਰੇ ਕੋਲ ਆਵੇ, ਮੇਰੇ ਕੋਲ ਹਾਜ਼ਰ ਹੋਵੇ,
ਉਚਿਤ ਸਜ਼ਾਏ ਤੋਏ ਕੋ ਦੇ ਕੇ,
ਉਹਨੂੰ ਉਚਿਤ ਸਜ਼ਾ ਦੇਣੀ ਹੈ। ਉਹ ਆ ਕੇ ਸਿਪਾਹੀ ਕਹਿ ਰਹੇ ਨੇ ਅਜੀਤ ਸਿੰਘ ਨੂੰ ਕਿ ਬਾਦਸ਼ਾਹ ਨੇ ਕਿਹਾ ਕਿ ਆਪਣੇ ਗਲ ਚ ਕੁਹਾੜੀ ਪਾ ਕੇ ਹੱਥ ਜੋੜ ਕੇ ਉਹਦੇ ਕੋਲ ਹਾਜ਼ਰ ਹੋ ਤਾਂ ਜੋ ਤੈਨੂੰ ਉਚਿਤ ਸਜ਼ਾ ਦਿੱਤੀ ਜਾ ਸਕੇ, ਤੂੰ ਮਸਜਿਦ ਦੇ ਕੋਲ ਖਲੋ ਕੇ ਮਾੜੇ ਬੋਲ ਬੋਲੇ ਨੇ।
ਤਜੋ ਮੁਲਾ ਨੇ ਬੂਜਨ ਕਹਿ ਕੇ,
ਔਰ ਜਦੋਂ ਮੁਲਾਣੇ ਕਹਿਣਗੇ ਛੱਡਣ ਵਾਸਤੇ ਫਿਰ ਤੈਨੂੰ ਛੱਡਾਂਗਾ।
ਨਾਏ ਤਾਂ ਬਿਰਦੇ ਉਤਾਰ ਪਟਾਵੋ, ਮੈਂ ਆਗੇ ਕਬ ਏਵ ਅਲਾਵੋ,
ਜੇ ਤੂੰ ਆਪ ਨਹੀਂ ਆਉਣਾ ਚਾਹੁੰਦਾ ਮੇਰੇ ਕੋਲ ਤੇ ਫਿਰ ਦੂਜਾ ਰਸਤਾ ਤੇਰੇ ਕੋਲ ਇਹ ਆ ਵੀ ਤੂੰ ਆਪਣੇ ਸਿਰ ਦਾ ਜੂੜਾ ਕੱਟ ਕੇ ਮੇਰੇ ਕੋਲ ਭੇਜ ਦੇ, ਆਪਣੇ ਸਿਰ ਦਾ ਜੂੜਾ ਕੇਸਾਂ ਦਾ ਕੱਟ ਕੇ ਮੇਰੇ ਕੋਲ ਭੇਜ ਦੇ, ਔਰ ਮੈਂ ਤੈਨੂੰ ਮੁਆਫ ਕਰ ਦੇਵਾਂਗਾ।
ਮੈਂ ਆਗੇ ਕਬ ਏਵ ਅਲਾਵੋ,
ਆਉਣ ਵਾਲੇ ਸਮੇਂ ਚ ਕਦੇ ਅੱਗੇ ਤੋਂ ਏਦਾਂ ਦਾ ਬੋਲ ਨਾ ਬੋਲੀ ਜਿਹੜਾ ਪਹਿਲਾਂ ਬੋਲਿਆ।
ਯਹਾਂ ਅਜੀਤ ਸਿੰਘ ਥਿਰ ਥਇਓ,
ਇਹ ਗੱਲ ਬਾਦਸ਼ਾਹ ਨੇ ਕਹਿ ਕੇ ਆਪਣਾ ਨੌਕਰ ਭੇਜਿਆ ਜਿੱਥੇ ਅਜੀਤ ਸਿੰਘ ਬੈਠਾ ਸੀ,
ਹੁਕਮ ਸ਼ਾਹ ਕੋ ਤਿਸ ਕਹਿ ਦਿਓ,
ਔਰ ਬਾਦਸ਼ਾਹ ਦਾ ਸਾਰਾ ਹੁਕਮ ਆ ਕੇ ਉਸ ਸੇਵਾਦਾਰ ਨੇ अजीत सिंह नू दस्या है
ने मानो सेना गाने आवे माल पकड़ करते ले जावे
अजीत सिंह ना दोआ चो एक गल तेनू मननी पैनी है ते जे तू ना मनी ते फिर बादशाह दियां फौजां आउणगियां ओ फौज आके तेनू मार के तेनू कुट के बन के लैके जाणगे
सुनते अजीत सिंह भै माना
उन्हें सुन के कायर डर गया उसे वक्त भय पीत हो गया
निज संगन के संग बखाना
अपने नाल दे जेड़े दे संगी सी उन्हां नाल गल्लां करदा अजीत सिंह बोलिया
क्या करतब मुए बन आवे
पहला जी हुण तुसी दसो भी मैं की करा हुण मैनू की करना चाहिदा है
कैसे बचो पाए ना आवे
हुण मैं किस तरह दा उपा करा मैनू ता कोई उपा नजर नहीं आउंदा
सुनो गुरु सुत हम क्या कहे
उस वेले दे नाल दे साथी कहंदे अजीत सिंह असी की कहिए हुण तेनू
भजन को पाव न लै
हुण तू नठ भी नहीं सकदा भज भी नहीं सकदा ए दिल्ली छड के
जहां तेरे जहाज ठोर ना कोई
जे इथों भज के जावेगा भी ते जाएगा किथे सारे पासे हिंदुस्तान च बादशाह दा राज है केड़ी जगह ते जाके बचेगा
लड़बे की समरथ ना होई
तेरे विच लड़न दी हाले ताकत कोई नहीं के तू बादशाह दी फौज दा टाकरा कर सके 60 बंदियां नाल की लड़ेगा
कह निज बिरद उतार पठाओ ਕਿਦੋਂ ਸ਼ਾਹ ਕੇ ਨਿਕਟ ਸਿਦਾਵੋ
ਹੁਣ ਤਾਂ ਅਜੀਤ ਸਿੰਘ ਇਹੀ ਨੇ ਦੋ ਰਸਤੇ ਜਾਂ ਤਾਂ ਤੂੰ ਬਾਦਸ਼ਾਹ ਕੋਲ ਚਲਾ ਜਾ ਗਲ ਚ ਕੁਹਾੜੀ ਪਾ ਕੇ ਤੇ ਜਾਂ ਫਿਰ ਆਪਣੇ ਸਿਰ ਦੇ ਕੇਸ ਜੂੜਾ ਕੱਟ ਕੇ ਇਹ ਬਾਦਸ਼ਾਹ ਕੋਲ ਭੇਜ ਦੇ
ਪ੍ਰਾਣ ਰੱਖੋ ਤੋ ਧਰਮ ਨਾ ਰਹਿ ਧਰਮ ਰੱਖੋ ਤੋ ਪ੍ਰਾਣ ਨਾ ਲੈ
ਕਹਿਣ ਲੱਗੇ ਅਜੀਤ ਸਿੰਘ ਜੇ ਤੂੰ ਜਾਨ ਬਚਾਉਣੀ ਹੈ ਤੇ ਫਿਰ ਧਰਮ ਨਹੀਂ ਰਹਿਣਾ ਤੇ ਜੇ ਧਰਮ ਰੱਖਣਾ ਤੇ ਫਿਰ ਪ੍ਰਾਣ ਨਹੀਂ ਰਹਿਣੇ ਹੁਣ ਦੋਨਾਂ ਚੋਂ ਇੱਕ ਚੀਜ਼ ਰੱਖ ਸਕਦਾ ਹੈ ਜੇ ਪ੍ਰਾਣ ਰੱਖਦਾ ਤੇ ਧਰਮ ਨਹੀਂ ਰਹਿੰਦਾ ਤੇ ਜੇ ਧਰਮ ਰੱਖਦਾ ਤੇ ਫਿਰ ਪ੍ਰਾਣ ਨਹੀਂ ਬਚਦੇ
ਹੁਣ ਅਜੀਤ ਸਿੰਘ ਡਰ ਕਰ ਡੋਲਾ
ਸੁਣ ਕੇ ਅਜੀਤ ਸਿੰਘ ਡਰ ਗਿਆ ਤੇ ਡੋਲ ਗਿਆ
ਧੀਰਜ ਤੇ ਬਹੀਨ ਹੋਏ ਬੋਲਾ
ਧੀਰਜ ਤੋਂ ਵਿਹੂਣਾ ਹੋ ਕੇ ਬੋਲਿਆ ਕਹਿਣ ਲੱਗਾ
ਸ਼ਾਹ ਸਮੀਪ ਜਾਉਣੇ ਕੈਸੇ
ਬਾਦਸ਼ਾਹ ਕੋਲ ਤਾਂ ਨਹੀਂ ਮੈਂ ਜਾਂਦਾ ਪਤਾ ਨੀ ਉੱਥੇ ਬਾਦਸ਼ਾਹ ਮੇਰੇ ਨਾਲ ਕੀ ਕਰੇ ਕੀ ਨਾ ਕਰੇ
ਜੀਤ ਹੁਕਮ ਦੁੱਖ ਤੇ ਮ੍ਰਿਤ ਜੈਸੇ
ਪਤਾ ਨੀ ਕਿਹੜਾ ਹੁਕਮ ਕਰ ਦੇਵੇ ਬਾਦਸ਼ਾਹ ਕਿਹੜੀ ਮੌਤ ਮੈਨੂੰ ਮਾਰੇ
ਹਿਮ ਕਹਿ ਕਰਕੇ ਅੰਤਰ ਭਰਿਓ
ਕਹਿੰਦਾ ਏਦਾਂ ਤਾਂ ਬਾਦਸ਼ਾਹ ਕੋਲ ਤਾਂ ਨੀ ਮੈਂ ਜਾਂਦਾ ਇਹ ਕਹਿ ਕੇ ਅਜੀਤ ਸਿੰਘ ਅੰਦਰ ਕਮਰੇ ਵਿੱਚ ਵੜ ਗਿਆ
ਇਸ ਜੂਰ ਕਤਰਾਵਨ ਕਰਿਓ
ਪਾਪੀ ਨੇ ਆਪਣੇ ਹੱਥਾਂ ਨਾਲ ਹੀ ਆਪਣੇ ਸਿਰ ਦੇ ਜਿਹੜੇ ਕੇਸਾਂ ਦਾ ਜੂੜਾ ਸੀ ਉਹ ਕੱਟ ਦਿੱਤਾ ਉਸ ਵਕਤ ਆਪਣੇ ਕੇਸਾਂ ਦਾ ਜੂੜਾ ਕੱਟ ਦਿੱਤਾ
ਹਾਲ ਅਨਾਏ ਤਾਂ ਸੁਣ ਧਰੇ
ਔਰ ਉਹ ਕੇਸਾਂ ਦਾ ਜੂੜਾ ਕੱਟ ਕੇ ਕੇਸ ਕੱਟ ਕੇ ਇੱਕ ਥਾਲ ਮੰਗਾ ਕੇ ਉਹਦੇ ਵਿੱਚ ਰੱਖ ਦਿੱਤੇ
ਇਤ ਬਸਤਰ ਤੇ ਛਾਦਨ ਕਰੇ
ਉਹ ਚਿੱਟੇ ਕੱਪੜੇ ਦੇ ਨਾਲ ਉਹ ਥਾਲ ਕੱਜ ਦਿੱਤਾ
ਤੁਰਕੇਸ਼ਰ ਕੇ ਮੰਜ ਅਗਾਰੇ
ਔਰ ਜਿਹੜਾ ਉਹ ਸਿਪਾਹੀ ਆਇਆ ਸੀ ਬੁਲਾਉਣ ਵਾਸਤੇ ਉਹਦੇ ਕੋਲ ਲੈ ਕੇ ਆਇਆ
ਹੋ ਬੇਨਤੀ ਕਰ ਜੋਰ ਉਚਾਰੇ
ਥਾਲੀ ਕੇਸਾਂ ਵਾਲੀ ਉਹਨੂੰ ਦੇ ਕੇ ਬੜੇ ਪਿਆਰ ਨਾਲ ਬੇਨਤੀ ਕਰਦਾ ਨਿਮਰ ਹੋ ਕੇ ਬਾਦਸ਼ਾਹ ਅੱਗੇ ਡਰਦਾ ਹੋਇਆ
ਹੁਕਮ ਸ਼ਾਹ ਕੋ ਮੈਂ ਮਨ ਮਾਨਾ
ਕਹਿੰਦਾ ਵੇਖੋ ਬਾਦਸ਼ਾਹ ਦਾ ਹੁਕਮ ਮੈਂ ਮੰਨ ਲਿਆ ਬਾਦਸ਼ਾਹ ਦਾ ਹੁਕਮ ਮੈਂ ਪ੍ਰਵਾਨ ਕਰ ਲਿਆ
ਆਪਣੋ ਕੁਛ ਅਪਰਾਧ ਨਾ ਜਾਂਦਾ
ਕਹਿੰਦਾ ਹਾਲਾਂਕਿ ਮੇਰਾ ਕੋਈ ਅਪਰਾਧ ਨਹੀਂ ਹੈ ਮੇਰਾ ਇਹੋ ਜਿਹਾ ਕੋਈ ਪਾਪ ਕੋਈ ਗੁਨਾਹ ਨਹੀਂ ਹੈ
ਉਹ ਨਕੀਬ ਅਚਾਨਕ ਮੰਦ
ਇਹ ਤਾਂ ਉਹ ਮਾੜੀ ਮੱਤ ਵਾਲੇ ਨਕੀਬ ਨੇ ਅੱਗੇ ਬੋਲਿਆ ਮੈਂ ਤਾਂ ਨੀ ਸੀ ਉਹਨੂੰ ਆਖਿਆ ਵੀ ਤੂੰ ਬੋਲ ਉਹ ਤਾਂ ਮਾੜੀ ਮੱਤ ਵਾਲੇ ਨਕੀਬ ਨੇ ਅੱਗੇ ਇਹ ਗੱਲ ਕਹੀ ਹੈ
ਅਬ ਮੈਂ ਰਹੋ ਜ਼ੋਰ ਕਰ ਬੰਦ
ਹੁਣ ਮੈਂ ਹੱਥ ਜੋੜ ਕੇ ਬਾਦਸ਼ਾਹ ਅੱਗੇ ਬੇਨਤੀ ਕਰਾਂਗਾ ਔਰ ਉਹਦੇ ਅਧੀਨ ਹੋ ਕੇ ਰਹਾਂਗਾ
ਹੁਕਮ ਅਦੂਲ ਨਹੀਂ ਮੈਂ ਕੀਨ
ਮੈਂ ਬਾਦਸ਼ਾਹ ਦੀ ਹੁਕਮ ਅਦੂਲੀ ਨਹੀਂ ਕੀਤੀ ਆ ਵੇਖੋ ਹਾਲਾਂਕਿ ਮੇਰਾ ਧਰਮ ਭ੍ਰਸ਼ਟ ਹੋ ਗਿਆ ਕੇਸ ਕੱਟਣ ਦੇ ਨਾਲ ਪਰ ਫਿਰ ਵੀ ਮੈਂ ਬਾਦਸ਼ਾਹ ਦਾ ਹੁਕਮ ਮੰਨਿਆ ਹੈ
ਅਜ਼ਰਤ ਕਈ ਸੀਸ ਤਰ ਲੀਨ
ਬਾਦਸ਼ਾਹ ਦੀ ਕਹੀ ਹੋਈ ਗੱਲ ਮੈਂ ਆਪਣੇ ਸਿਰ ਮੱਥੇ ਪ੍ਰਵਾਨ ਕੀਤੀ ਹੈ
ਇਤਿਆਦ ਕਹਿ ਧਨ ਕੁਛ ਦਿਓ
ਇਦਾਂ ਕਹਿ ਕੇ ਉਹਨੇ ਸਿਪਾਹੀ ਨੂੰ ਅਜੀਤ ਸਿੰਘ ਨੇ ਕੁਝ ਪੈਸੇ ਵੀ ਦਿੱਤੇ ਵੀ ਚਲੋ ਇਹਦੇ ਲਾਲਚ ਦੇ ਨਾਲ ਮੇਰੀ ਬੇਨਤੀ ਬਾਦਸ਼ਾਹ ਨੂੰ ਜਾ ਕੇ ਕਰੇਗਾ
ਸ਼ਾਹ ਸਮੀਪ ਪਠਾਵਨ ਕਹੇ
ਔਰ ਉਸ ਸਿਪਾਹੀ ਨੂੰ ਵਾਪਸ ਭੇਜਿਆ ਬਾਦਸ਼ਾਹ ਦੇ ਕੋਲ ਕੋਲ
ਲੇਕਰ ਗਯੋ ਬਖਾਨ ਸੁਨਾਯੋ
ਔਰ ਉਹ ਬਾਦਸ਼ਾਹ ਕੋਲ ਪਹੁੰਚਿਆ ਤੇ ਜਿਹੜੇ ਕੇਸ ਸਨ ਇਹਦੇ ਸਿਰ ਦੇ ਉਹ ਲੈ ਕੇ ਬਾਦਸ਼ਾਹ ਕੋਲ ਹਾਜ਼ਰ ਹੋਇਆ
ਹਜ਼ਰਤ ਕੋਲ ਇਸ ਤੇ ਬਿਸਰਾਯੋ
ਔਰ ਬਾਦਸ਼ਾਹ ਨੇ ਜਦੋਂ ਕੇਸਾਂ ਦਾ ਜੂੜਾ ਵੇਖਿਆ ਤੇ ਉਹਦਾ ਗੁੱਸਾ ਸ਼ਾਂਤ ਹੋ ਗਿਆ
ਮਾਤ ਸੁੰਦਰੀ ਸੁਣ ਕਰ ਤੋਤ ਧਰਮ ਬਿਨਾਸ਼ਿਓ ਪਯੋ ਕਪੂਤ
ਉਧਰ ਮਾਤਾ ਸੁੰਦਰੀ ਜੀ ਨੇ ਜਦੋਂ ਸੁਣਿਆ ਕਿ ਅਜੀਤ ਸਿੰਘ ਨੇ ਆਹ ਕਰਤੂਤ ਕੀਤੀ ਹੈ ਭੈੜੀ ਮਾੜੀ ਕਰਤੂਤ ਕੀਤੀ ਹੈ ਸੁਣ ਕੇ ਮਾਤਾ ਜੀ ਦੇ ਮਨ ਵਿੱਚ ਬੜਾ ਭਾਰੀ ਰੋਸ ਆਇਆ ਕਿ ਪਾਪੀ ਨੇ ਕਪੁੱਤਰ ਬਣ ਕੇ ਆਪਣਾ ਧਰਮ ਵਿਨਾਸ਼ ਕੀਤਾ ਹੈ
ਮਹਾ ਕ੍ਰੋਧ ਜਾਗਿਓ ਜਿਸ ਹਿਰਦੇ
ਮਾਤਾ ਜੀ ਦੇ ਹਿਰਦੇ ਚ ਬੜਾ ਡਾਢਾ ਗੁੱਸਾ ਆਇਆ
ਗਾਰੀ ਦੇਣ ਲੱਗੀ ਬੋਤ ਦੇ
ਮਾਤਾ ਜੀ ਗੁੱਸੇ ਵਿੱਚ ਆ ਕੇ ਫਿਰ ਇਹਨੂੰ ਕਬੋਲ ਬੋਲਣ ਲੱਗੇ
ਕੀਨ ਤੈ ਖੋਟੋ ਕਰਮ
ਪਾਪੀਆ ਅਜੀਤ ਸਿਆ ਤੂੰ ਆ ਕਿੱਦਾਂ ਦਾ ਮਾੜਾ ਖੋਟਾ ਕਰਮ ਕੀਤਾ ਹੈ
ਦੇ ਬਿਗਾੜ ਦੁਲੋਕ ਬੇਸ਼ਰਮ
ਬੇਸ਼ਰਮਾ ਤੂੰ ਆਪਣੇ ਦੋਵੇਂ ਲੋਕ ਵਿਗਾੜ ਲਏ ਨੇ ਤੇਰਾ ਲੋਕ ਵਿਗੜਿਆ ਪਰ ਲੋਕ ਵੀ ਵਿਗੜ ਗਿਆ
ਮਹਾ ਮੂਰਖ ਤੈ ਕਚੂ ਨਾ ਜਾਣੀ
ਓ ਮਹਾ ਮੂਰਖਾ ਤੂੰ ਇਹ ਗੱਲ ਜਾਣੀ ਨਹੀਂ
ਕਿਸ
ਹਾਂਜੀ
ਕੇਸਨ ਮਹਿਮਾ ਮਹਿਦ ਮਾਨੀ
ਇਹਨਾਂ ਕੇਸਾਂ ਦੀ ਮਹਿਮਾ ਨੀ ਤੂੰ ਜਾਣੀ ਕਿ ਇਹਨਾਂ ਕੇਸਾਂ ਦੀ ਕਿੱਡੀ ਵੱਡੀ ਮਹੱਤਤਾ ਹੈ ਇਹਨਾਂ ਕੇਸਾਂ ਦਾ ਕਿੱਡਾ ਵੱਡਾ ਮਹਾਤਮ ਹੈ
ਸਤਗੁਰ ਮੂਲ ਸਸੁਰ ਸਿਰ ਦੀਨ ਧਰਮ ਲਈ ਕਿਮ ਖੋਵਨ ਕੀਨ
ਇਹ ਸਤਿਗੁਰਾਂ ਦੀ ਮੋਹਰ ਹੈ ਗੁਰੂ ਕਲਗੀਧਰ ਜੀ ਦੇ ਬਚਨ ਨੇ ਕੇਸ ਗੁਰੂ ਕੀ ਮੋਹਰ ਹੈ ਦਸਮ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਜਿਹੜੇ ਕੇਸ ਨੇ ਆਪਣੇ ਸਿੱਖਾਂ ਨੂੰ ਦਿੱਤੇ ਨੇ ਆਵੇਖ ਉਹਨਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਤਿਆਗਿਆ ਆਪਣਾ ਸਿਰ ਦੇ ਦਿੱਤਾ
ਹੁਣ ਦੀਰਘ ਸੰਗਰਾਮ ਅਖਾੜੇ
ਫਿਰ ਵੇਖ ਕਿੰਨੇ ਵੱਡੇ ਵੱਡੇ ਦੀਰਘ ਸੰਗਰਾਮ ਜੰਗ ਯੁੱਧ ਹੋਏ ਹਨ
ਦਸਮ ਗੁਰੂ ਕੇ ਬਿਦਤ ਪਵਾਰੇ
ਦਸਵੇਂ ਪਾਤਸ਼ਾਹ ਦੇ ਉਹ ਜੰਗ ਯੁੱਧ ਸਾਰੇ ਜਗਤ ਵਿੱਚ ਬਿਦਤ ਤੇ ਪ੍ਰਗਟ ਹਨ
ਚਾਰੋ ਸਾਹਿਬਜ਼ਾਦੇ ਮਰੇ ਧਰਮ ਰਾਖਬੋ ਆਪਣੋ ਕਰੇ
ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਪਰ ਉਹਨਾਂ ਚਾਰਾਂ ਵਿੱਚੋਂ ਕਿਸੇ ਨੇ ਆਪਣਾ ਧਰਮ ਨਹੀਂ ਤਿਆਗਿਆ
ਸੰਕਟ ਅਨੇਕ ਪ੍ਰਕਾਰ ਸਾਰੇ
ਅਨੇਕਾਂ ਪ੍ਰਕਾਰ ਦੇ ਸੰਕਟ ਤੇ ਤਸੀਹੇ ਉਹਨਾਂ ਨੇ ਆਪਣੇ ਸਰੀਰ ਤੇ ਝੱਲੇ
ਲੱਖੋਂ ਸੰਗ ਜੰਗ ਕਰ ਮਰੇ
ਲੱਖਾਂ ਨਾਲ ਜੰਗ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਪਰ ਉਹਨਾਂ ਆਪਣਾ ਧਰਮ ਨਹੀਂ ਤਿਆਗਿਆ
ਕਹਾ ਫਤਿਹ ਸਿੰਘ ਸਾਹਿਬਜ਼ਾਦਾ ਅਲਪ ਬੈਸ ਕਿਆ ਲਖੈ ਮਿਰਜ਼ਾਦਾ
ਅਜੀਤ ਸਿੰਘ ਕਿੱਥੇ ਉਹ 7 ਸਾਲਾਂ ਦਾ ਬੱਚਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਜਿਨ੍ਹਾਂ ਨੇ ਦੁਸ਼ਮਣਾਂ ਦੇ ਅਨੇਕਾਂ ਤਸੀਹੇ ਆਪਣੇ ਸਰੀਰ ਤੇ ਝੱਲੇ
ਦੁਸ਼ਟ ਸਭਾ ਮੈਂ ਦਿਡੋਏ ਬੋਲਾ
ਦੁਸ਼ਟਾਂ ਦੀ ਸਭਾ ਚ ਬੜੇ ਪ੍ਰਪੱਕ ਹੋ ਕੇ ਬਾਬਾ ਫਤਿਹ ਸਿੰਘ ਨੇ ਇਹ ਬੋਲ ਬੋਲੇ ਸਨ
ਦਰਾਸ ਦਿਖਾਵਨ ਤੇ ਨੈ ਡੋਲਾ
ਵਜ਼ੀਰ ਖਾਨ ਨੇ ਬੜਾ ਡਰ ਦਿੱਤਾ ਸੀ ਪਰ ਉਹਦੇ ਡਰਾਵੇ ਨਾਲ ਉਹ ਨਹੀਂ ਸਨ ਡੋਲੇ ਔਰ ਨਿਡਰ ਹੋ ਕੇ ਜਵਾਬ ਦਿੱਤਾ ਸੀ
ਧਰਮ ਨਾ ਆਪਣੋ ਤਿਆਗਨ ਕੀਨ
ਔਰ ਆਖਿਆ ਸੀ ਅਸੀਂ ਆਪਣਾ ਧਰਮ ਨਹੀਂ ਤਿਆਗਣਾ ਹਮਰਾ ਬੰਸ ਰੀਤ ਜਹ ਆਈ ਪ੍ਰਾਣ ਜਾਏ ਪਰ ਧਰਮ ਨਾ ਜਾਈ ਇਹ ਗੱਲ ਬੋਲੀ ਸੀ
ਫਿਰ ਸਮਝਾਨ ਤ੍ਰਿਣ ਸਮਝਾਨ ਸੀਸ ਕੋ ਦੀਨ
ਔਰ ਇੱਕ ਘਾਹ ਦੇ ਕਿਣਕੇ ਸਮਾਨ ਆਪਣਾ ਸਰੀਰ ਤਿਆਗ ਦਿੱਤਾ ਇੱਕ ਛਿੰਨ ਦੇ ਵਿੱਚ ਤਿਆਗ ਦਿੱਤਾ
ਤੈ ਮਤ ਮੰਦ ਕਾ ਇਹ ਕਰਿਓ ਤੁਰਤ ਧਰਮ ਤ੍ਰਾਸਤ ਪਰ ਹਰਿਓ
ਹੇ ਅਜੀਤ ਸਿੰਘ ਤੂੰ ਮਾੜੀ ਮਤ ਵਾਲਾ ਆ ਤੂੰ ਕੀ ਕੀਤਾ ਤੁਰਤ ਫੁਰਤੀ ਹਾਲਾਂਕਿ ਤੇਰੇ ਤੇ ਕੋਈ ਤਸੀਹਾ ਨਹੀਂ ਆਇਆ ਤੇਰੇ ਤੇ ਕੋਈ ਮਾਰ ਨਹੀਂ ਆਈ ਤੁਰਤ ਫੁਰਤ ਤੂੰ ਆਪਣਾ ਧਰਮ ਤਿਆਗ ਦਿੱਤਾ
ਕਿਉਂ ਨਾ ਮਰਿਓ ਜਾਏ ਕਰ ਮੂੜੇ
ਤੂੰ ਮਰ ਕਿਉਂ ਨਾ ਗਿਆ ਜਾ ਕੇ ਉੱਥੇ ਤੈਨੂੰ ਮਰ ਜਾਣਾ ਚਾਹੀਦਾ ਸੀ ਬਾਦਸ਼ਾਹ ਕੋਲ ਜਾ ਕੇ
ਇਹ ਕੁਕਰਮ ਕਿਆ ਕੀਨ ਸਕੂੜੇ
ਝੂਠਿਆ ਤੂੰ ਆ ਕਿੱਦਾਂ ਦਾ ਕੁਕਰਮ ਕੀਤਾ ਹੈ
ਇਤਿਆਦਕ ਦੁਰਬਾਤ ਬਿਸਾਲੇ
ਇਹਦਾ ਮਾਤਾ ਜੀ ਨੇ ਗੁੱਸੇ ਵਿੱਚ ਆਇਆ ਨੇ ਇਦਾਂ ਦੇ ਬੋਲ ਬੋਲੇ
ਕਹੇ ਮਾਤਬ ਤਿਕ ਤਿਕ ਨਾਲੇ
ਧਾਰ ਪਾਈ ਲਾਨਤਾਂ ਪਾਈਆਂ ਇਸ ਅਜੀਤ ਸਿੰਘ ਦੇ ਉੱਤੇ
ਅਦਕ ਕ੍ਰੋਧ ਜਾਗਿਓ ਦੁੱਖ ਭਾਈ ਤੁਖਿਆਰੇ
ਮਾਤਾ ਦੇ ਮਨ ਵਿੱਚ ਦੁੱਖ ਬੜਾ ਡਾਢਾ ਹੋਇਆ ਡਾਢਾ ਦੁੱਖ ਹੋਇਆ ਮਾਤਾ ਦੇ ਹਿਰਦੇ ਵਿੱਚ
ਕੁਛ ਨਾ ਸਕੇ ਕਰ ਭਈ ਲਾਚਾਰੀ
ਪਰ ਮਾਤਾ ਜੀ ਕੁਝ ਨੀ ਸਨ ਕਰ ਸਕਦੇ ਲਾਚਾਰ ਹੋ ਗਏ ਹੁਣ ਕੀ ਕਰ ਸਕਦੇ ਸਨ
ਨੈ ਕੁਕਰਮ ਕੋ ਸਕੇ ਸਾਰੇ ਬਾਰ ਬਾਰ ਬੋਗਾਰ ਨਿਕਾਰੇ
ਇਹਦਾ ਜਿਹੜਾ ਕੀਤਾ ਕੁਕਰਮ ਸੀ ਉਹ ਮਾਤਾ ਕੋਲੋਂ ਸਹਿਣ ਨੀ ਹੋ ਰਿਹਾ ਬਾਰ ਬਾਰ ਮਾਤਾ ਜੀ ਇਹਨੂੰ ਬੋਲ ਬੋਲਦੇ ਨੇ ਇਹਨੂੰ ਲਾਨਤਾਂ ਤੇ ਤਰਕਾਰਾਂ ਪਾਉਂਦੇ ਨੇ
ਸੰਤ ਸਭਾ ਕੇ ਪੁਨ ਕੋ ਠਾਨਾ
ਫਿਰ ਉਸ ਵੇਲੇ ਸਭਾ ਦੇ ਵਿੱਚ ਜਿਹੜੇ ਸਿੱਖ ਬੈਠੇ ਸਨ
ਸੁਨ ਮੂਰਖ ਤੂੰ ਮੰਦ ਅਜਾਨਾ
ਉਹ ਵੀ ਬੋਲੇ ਕਹਿਣ ਲੱਗੇ ਇਸ ਪਾਪੀ ਅਜੀਤ ਸਿੰਘ ਨੂੰ ਤੂੰ ਮੂਰਖ ਹੈ ਮਾੜੀ ਮਤ ਵਾਲਾ ਹੈ
ਬਦਨ ਆਪਨੋ ਮੋਏ ਨਾ ਦਿਖਾਓ
ਮਾਤਾ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਹ ਪਾਪੀ ਮੈਨੂੰ ਆਪਣਾ ਮੂੰਹ ਨਾ ਵਿਖਾਵੇ ਅਸੀਂ ਇਹਦੀ ਸ਼ਕਲ ਨੀ ਵੇਖਣੀ ਪਾਪੀ ਦੀ ਅੱਜ ਤੋਂ ਬਾਅਦ ਇਹ ਆਪਣਾ ਮੂੰਹ ਨਾ ਵਿਖਾਵੇ
ਰਹੋ ਦੂਰ ਕਬ ਨਿਕਟ ਨਾ ਆਵੋ
ਔਰ ਸਾਡੇ ਤੋਂ ਦੂਰ ਹੀ ਰਵੇ ਕਦੇ ਸਾਡੇ ਨੇੜੇ ਨਾ ਆਵੇ
ਨਹੀਂ ਅੱਜ ਤੇ ਤੁਹੀ ਨਿਆਰੋ
ਅੱਜ ਤੋਂ ਬਾਅਦ ਮੈਂ ਤੈਨੂੰ ਨੀ ਵੇਖਣਾ ਤੇਰੀ ਸ਼ਕਲ ਨੀ ਵੇਖਣੀ
ਪਾਲਣ ਕਰਿਓ ਤਾਂ ਕਸ਼ਟ ਸਾਰੋ
ਤੈਨੂੰ ਮੈਂ ਪਾਲਿਆ ਤੈਨੂੰ ਪਾਲਣ ਦੇ ਬਦਲੇ ਮੈਨੂੰ ਏਡਾ ਵੱਡਾ ਕਸ਼ਟ ਸਹਿਣਾ ਪੈ ਰਿਹਾ
ਪਰ ਜੇ ਰਹੇ ਪ੍ਰਭੂ ਮੈਂ ਮੰਨਾ
ਹਾਲਾਂਕਿ ਮੈਨੂੰ ਕਲਗੀ ਧਰ ਨੇ ਵਰਜਿਆ ਸੀ ਪਰ ਮੈਂ ਉਹਨਾਂ ਦਾ ਕਹਿਣਾ ਨੀ ਮੰਨਿਆ
ਤੁਝ ਪਾਲਣ ਤੇ ਪੇ ਦੁੱਖ ਨਾਨਾ
ਤੈਨੂੰ ਪਾਲਣ ਕਰਕੇ ਮੈਨੂੰ ਇੰਨੇ ਦੁੱਖ ਸਹਿਣੇ ਪੈ ਰਹੇ ਨੇ
ਲੱਜਤ ਹੋਏ ਨੀਚ ਕਰ ਗਰੀਬ
ਔਰ ਮੈਂ ਲੱਜਤ ਹੋ ਗਈ ਹਾਂ ਤੇ ਕਹਿੰਦੇ ਅਜੀਤ ਸਿੰਘ ਵੀ ਬੜਾ ਸ਼ਰਮਿੰਦਾ ਹੈ ਲੱਜਤ ਹੈ ਧੋਣ ਨੀਵੀ ਕਰਕੇ ਸਾਰੀਆਂ ਗੱਲਾਂ ਮਾਤਾ ਦੀਆਂ ਸੁਣੀਆਂ
ਮੈਂ ਅਜੀਤ ਸਿੰਘ ਸਨਮੁਖ ਤੀਵਾ
ਮੁੜ ਕੇ ਮਾਤਾ ਦੇ ਸਾਹਮਣੇ ਨੀ ਵੇਖ ਸਕੇ ਅੱਖਾਂ ਚੁੱਕ ਕੇ
ਮਹਾ ਕੁਕਰਮ ਕਰਿਓ ਪਛਤਾਵੇ
ਭਾਰੀ ਕੁਕਰਮ ਕਰਕੇ ਬੜਾ ਪਛਤਾਵਾ ਕਰਦਾ ਅਜੀਤ ਸਿੰਘ
ਭਇਓ ਕਲੇਸ਼ ਅਧਿਕ ਅਧਕਾਵੇ
ਔਰ ਬੜਾ ਭਾਰੀ ਕਲੇਸ਼ ਹੋਇਆ ਇਹਦੇ ਅੰਦਰ ਬੜਾ ਭਾਰੀ ਦੁੱਖ ਹੋਇਆ
ਲਿਖਤ ਬਿਦਾਵੇ ਕੋ ਕਰ ਦੀਨ ਪਾਰ ਕੋ ਤੋ ਤਿਆਗ ਮੈਂ ਕੀਨ
ਮਾਤਾ ਜੀ ਨੇ ਉਸ ਵੇਲੇ ਹੁਕਮਨਾਮਾ ਲਿਖ ਦਿੱਤਾ ਮਾਤਾ ਸੁੰਦਰੀ ਜੀ ਨੇ ਇਹ ਮੇਰਾ ਪਹਿਲਾ ਪਾਲਕ ਪੁੱਤਰ ਸੀ ਸੰਗਤ ਜੀ ਪਰ ਇਹ ਗੁਰਮਤ ਤੋਂ ਉਲਟ ਵਿਹੂਣਾ ਹੋ ਗਿਆ ਧਰਮ ਹਾਰ ਚੁੱਕਾ ਆਪਣਾ ਇਸ ਕਰਕੇ ਮੈਂ ਇਹਨੂੰ ਤਿਆਗ ਦਿੱਤਾ ਅੱਜ ਤੋਂ ਬਾਅਦ ਇਹ ਮੇਰਾ ਪਾਲਕ ਪੁੱਤਰ ਨਹੀਂ ਹੈ
ਨਹੀਂ ਪੁੱਤਰ ਇਹ ਮੈਂ ਮਾਈ
ਨਾ ਇਹ ਮੇਰਾ ਪੁੱਤਰ ਹੈ ਤੇ ਨਾ ਹੀ ਮੈਂ ਇਹਦੀ ਮਾਂ ਹਾਂ
ਇਮ ਕਹਿ ਸਗਰੇ ਪੁਰ ਬਿਦਤਾਏ
ਇਹ ਹੁਕਮਨਾਮਾ ਮਾਤਾ ਜੀ ਨੇ ਸਾਰੇ ਜਗਤ ਦੇ ਵਿੱਚ ਵਿਦਿਤ ਕਰ ਦਿੱਤਾ ਪ੍ਰਗਟ ਕਰ ਦਿੱਤਾ
ਦੋਹੇਰਾ ਮਾਤ ਸੁੰਦਰੀ ਬਹੁਤ ਦੁਖੀ ਥਿਰੇ ਨਾ ਸਦਨ ਮਜਾਰ
ਮਾਤਾ ਸੁੰਦਰੀ ਜੀ ਬਹੁਤ ਦੁਖੀ ਹੋਏ ਔਰ ਮਾਤਾ ਜੀ ਦਾ ਹੁਣ ਚਿੱਤ ਨਹੀਂ ਕਰਦਾ ਕਿ ਮੈਂ ਹੁਣ ਇਸ ਘਰ ਦੇ ਵਿੱਚ ਰਹਾ
ਬਸੋ ਨਾ ਦਿੱਲੀ ਪੁਰ ਬਿਕੈ ਨਿਸ਼ਚੈ ਕਰਿਓ ਵਿਚਾਰ
ਮਾਤਾ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ ਕਿ ਮੈਂ ਹੁਣ ਦਿੱਲੀ ਨਹੀਂ ਰਹਿਣਾ ਮੈਂ ਇਸ ਦਿੱਲੀ ਨਗਰ ਦੇ ਵਿੱਚ ਨਹੀਂ ਵਸਣਾ
ਜੋ ਪਈ ਲੇਕਰ ਸੰਗ ਸਕਲ ਦਾਸੀਨ
ਮਾਤਾ ਜੀ ਨੇ ਆਪਣੀਆਂ ਸਾਰੀਆਂ ਦਾਸੀਆਂ ਜਿਹੜੀਆਂ ਨੇ ਨਾਲ ਲਈਆਂ ਹਨ
ਕੀਤਕ ਸੇਵਕ ਕੋ ਸੰਗ ਲੀਨ
ਉਹ ਸੇਵਕ ਆਪਣੇ ਨਾਲ ਲੈ ਲਏ ਹਨ
ਛੋੜ ਸਦਨ ਆਪਣੋ ਚੱਲ ਆਏ
ਆਪਣਾ ਉਹ ਘਰ ਜਿੱਥੇ ਅਜੀਤ ਸਿੰਘ ਰਹਿੰਦਾ ਸੀ ਨਾ ਉਹ ਘਰ ਮਾਤਾ ਜੀ ਨੇ ਛੱਡ ਦਿੱਤਾ ਉਹ ਘਰ ਉਸ ਵੇਲੇ ਮਾਤਾ ਜੀ ਨੇ ਤਿਆਗ ਦਿੱਤਾ
ਜਹਾਂ ਬਸੈ ਸੰਗਤ ਸਮਦਾਏ
ਜਿੱਥੇ ਗੁਰੂ ਕੀਆਂ ਸੰਗਤਾਂ ਵਸਦੀਆਂ ਹਨ
ਬਹਿ ਬਿਲੋਚਨ ਤੇ ਬੋ ਨੀਰ
ਉੱਥੇ ਸੰਗਤ ਦੇ ਕੋਲ ਆ ਗਏ ਮਾਤਾ ਜੀ ਨੇਤਰਾਂ ਵਿੱਚੋਂ ਮਾਤਾ ਦੇ ਨੀਰ ਵਹਿ ਰਿਹਾ
ਪਤੀ ਕੁਸਿਮਰਤ ਭਈ ਅਧੀਰ
ਪਤੀ ਨੂੰ ਯਾਦ ਕਰ ਕਰਕੇ ਮਾਤਾ ਜੀ ਦੇ ਨੇਤਰ ਭਰੇ ਹੋਏ ਹਨ
ਸਿੱਖਣ ਕੋ ਇਕੱਠੇ ਕਰਵਾਇਓ ਆਪਣ ਮਨੋਰਥ ਸਭ ਨੂੰ ਬਤਾਇਓ
ਮਾਤਾ ਜੀ ਨੇ ਘਰ ਛੱਡ ਦਿੱਤਾ ਜਿੱਥੇ ਅਜੀਤ ਸਿੰਘ ਰਹਿੰਦਾ ਸੀ ਕਿਹਾ ਵੀ ਇਸ ਘਰ ਚ ਮੈਂ ਰਹਿਣਾ ਹੀ ਨਹੀਂ ਜਿੱਥੇ ਪਾਪੀ ਰਹਿੰਦਾ ਘਰ ਛੱਡ ਦਿੱਤਾ और संगत में आके सारी संगत नु इकट्ठिया करके माता जी ने वचन किया
एक चंदन कर दियो मुझे पारे
आख्या संगत जी एक रथ मैनू वधिया रथ तैयार करवा दियो
अब ना बसो मैं पूरी मजारे
हुण मैं इस दिल्ली नगर दे विच नहीं वसना
मरै कमोत तरनी मूड
क्योंकि इस मूर्ख ने भर जवानी दे विच कमोते मरना है
तीने संकट मुक गुड़
इन्हें मैनू बड़े बड़े भारी डाढ़े दुख दिते हन
मुख अजीत सिंह को ना निहारो
मैं इस पापी अजीत सिंह दा मुंह नहीं वेखना चाहुंदी
नैत इस को निज दर्श दिखा
ते ना ही मैं इनू अपने दर्शन देना चाहुंदी हां
अपर नगर मैं उठ कर जाऊं
मैं इस जगह नू छड़ के किसी होर नगर विच जाना चाहुंदी हां
शेष आर बलता बिताऊं
और मेरी जड़ी बाकी दी उम्र मैं होर किते रह के बतीत कर लवांगी
सब सिकन कर जोर बखाना किम संगत पर कोप माना
ए सुन के सारी संगत ने बेनती की आख्या माता जी तुसी संगत ते क्यों गुस्सा कर दे हो अजीत सिंह ने गलती की है पर दिल्ली दी संगत उते तुसी अपना गुस्सा क्यों कर दे हो
भई अवग्या दियो बताए
हां जे संगत विचों संगत वल्लों कोई अवग्या होई है ता ओ दसो
कर बंदा हमले बख्शाए
असी हाथ बन के अपनी अवग्या तुहाडे कोलों बख्शा लेंदे हां
क्यों रिस कर दिल्ली को छोर
क्यों रिस करके दिल्ली छड़ के जाना चाहुंदे हो
जात गमन अबै के तोर
होर किधरे क्यों जाना चाहुंदे हो माता जी
सतगुर की आग्या तुम ताए बसो सदा पुर छोर न जाए
कलगी धर दी भी तुहानू आ गया के तुसी दिल्ली विच बसना दिल्ली छड़ के नहीं जाना
करी अवग्या पुत्र तुम्हारे
तुहाडे इस पालक पुत्र अजीत सिंह ने अवग्या कीती है
संगत त्यागो कहां बिचारे
फिर इहदे च संगत दा तां कोई कसूर नहीं संगत नू तुसी क्यों त्याग दे हो
अटके कार्य आपको करें
माता जी अगर कोई कार्य अटक गया है ता ये सारी संगत करण नु तैयार है
अपर बिघन होए तिस पर हरे
और भी जे कोई बिघन आउंदा ते संगत तो बिघन दूर करेगी
हमको त्यागो दोष बिचारो
माता जी जे तुसी साडे च कोई दोष वेख दे ता सानू त्यागो जे साडे च कोई कमी जा सी तुहाडी सेवा विच कोई कमी रखी है ता सानू त्यागो
ना ता पुर बसनो अंगीकारो
तुसी इसे नगर विच वसना अंगीकार करो
रिश्ते मात सुंदरी कै
गुस्से विच आए हुए सन माता जी उस वेले बोले
मुझ अजीत सिंह को दुख है
तुहाडा संगत दा मैनू कोई दुख नहीं मैनू ता इस पालक पुत्र अजीत सिंह दा दुख है
मैं बांचत देखन मुकताए
मैं इहदी शक्ल नहीं वेखना चाहुंदी पापी दी
यहां ते बसो नहीं पुरमाए
इस करके मैं दिल्ली च नहीं रहना चाहुंदी क्योंकि दिल्ली च रही ते इहदी शक्ल वेखणी पैणी है मैं इत्थे रहना नहीं चाहुंदी तां जो इहदा मुंह ना वेखणा पवे
संगत बिकै दोष ना कोई
हां संगत विच कोई दोष नहीं है दिल्ली दी संगत विच कोई कमी नहीं है
प्रभु बचन मनियो दुख होए
बस मैनू ता इस गल दा दुख है कि मैं सतगुरां दा वचन नहीं मन्या ते पापी नू पालिया उहनां दे वचनां तो बाहर जाके
अपर थान बस बैस बितावो
हुण मैं अपनी बाकी दी बची उम्र किसी होर जगह ते वस के बतीत करांगी
अपने निकट नराक बसावो
हुण मैं इहदे कोल रह के जां इहनू अपने कोल रख के नहीं वस सकदी
सुन संगत कर बंद बखाना
इह सुन के संगत ने हथ जोड़े
ਨੇ ਦੇਖਣ ਸੁਤ ਕੋ ਪ੍ਰਣ ਠਾਨਾ
ਕਹਿੰਦੇ ਮਾਤਾ ਜੀ ਚਲੋ ਜੇ ਤੁਸੀਂ ਇਹ ਪ੍ਰਣ ਕੀਤਾ ਵੀ ਅਜੀਤ ਸਿੰਘ ਦੀ ਸ਼ਕਲ ਨਹੀਂ ਵੇਖਣੀ
ਪੁਰ ਮੈਂ ਬਸੋ ਨਿਬਾਨ ਕਰੀਐ ਗਮਨ ਮਨੋਰਥ ਹਿਰਦੇ ਨਾ ਧਰੀਐ
ਉਹ ਤਾਂ ਮਾਤਾ ਜੀ ਤੁਸੀਂ ਇੱਥੇ ਦਿੱਲੀ ਚ ਰਹਿ ਕੇ ਵੀ ਆਪਣਾ ਪ੍ਰਣ ਪੂਰਾ ਕਰ ਸਕਦੇ ਹੋ ਇਹ ਨਗਰ ਛੱਡ ਕੇ ਕਿਤੇ ਹੋਰ ਕਿਉਂ ਜਾਂਦੇ ਹੋ ਜੇ ਉਹਦੀ ਸ਼ਕਲ ਨਹੀਂ ਵੇਖਣੀ, ਉਹਨੂੰ ਆਪਣੇ ਦਰਸ਼ਨ ਨਹੀਂ ਦੇਣੇ, ਉਹ ਤਾਂ ਤੁਸੀਂ ਇੱਥੇ ਰਹਿ ਕੇ ਵੀ ਪੂਰੇ ਕਰ ਸਕਦੇ ਹੋ।
ਕਰ ਸੰਗਤ ਤੇ ਇਕੱਠੀ ਕਾਰ,
ਸਾਰੀ ਸੰਗਤ ਕੋਲੋਂ ਅਸੀਂ ਮਾਇਆ ਇਕੱਠੀ ਕਰ ਲਵਾਂਗੇ।
ਅਪਰ ਸਦਨ ਕੋ ਲਿਓ ਸੁਧਾਰ,
ਮਾਤਾ ਜੀ ਤੁਹਾਡੇ ਵਾਸਤੇ ਇੱਕ ਵੱਖਰਾ ਮਕਾਨ ਬਣਾ ਦਿੰਦੇ ਜਿੱਥੇ ਅਜੀਤ ਸਿੰਘ ਦਾ ਆਉਣਾ ਬੰਦ ਕਰ ਦਿਆਂਗੇ।
ਤਿਸ ਮੈਂ ਬਸੋ ਸਦਾ ਸੁਖ ਪਾਏ,
ਤੁਸੀਂ ਸਦਾ ਸੁਖ ਪਾ ਕੇ ਨਿਵਾਸ ਕਰੋ।
ਕਾਰਜ ਸਕਲ ਰਾਤ ਹੋਏ ਜਾਏ,
ਤੁਹਾਡੇ ਸਾਰੇ ਕੰਮ ਇਸ ਤਰ੍ਹਾਂ ਸਿੱਧ ਹੋ ਜਾਣਗੇ।
ਮਾਤ ਸੁੰਦਰੀ ਇਹ ਬਿਦ ਮਾਨੀ,
ਮਾਤਾ ਜੀ ਨੇ ਸੰਗਤ ਦੀ ਇਹ ਬੇਨਤੀ ਮੰਨ ਲਈ।
ਕਰੋ ਸਦਨ ਮੈਂ ਰਹੋ ਬਖਾਨੀ,
ਆਖਿਆ ਚਲੋ ਠੀਕ ਹੈ ਸੰਗਤ ਜੀ ਮੇਰੇ ਵਾਸਤੇ ਵੱਖਰਾ ਘਰ ਬਣਾ ਦਿਓ ਤੇ ਮੈਂ ਇੱਥੇ ਦਿੱਲੀ ਵਿੱਚ ਹੀ ਰਹਾਂਗੀ।
ਇੱਕ ਇੱਕ ਘਰ ਪ੍ਰਤੀ ਇੱਕ ਰਜਸ ਪਰ ਸੰਗਤ ਮਿਲ ਅਰਦਾਸ ਸਬਨ ਭਨ,
ਤੇ ਜਿੰਨੇ ਸਿੱਖਾਂ ਦੇ ਘਰ ਸਨ ਇੱਕ ਇੱਕ ਘਰ ਪ੍ਰਤੀ ਇੱਕ ਇੱਕ ਰੁਪਈਆ ਉਸ ਵੇਲੇ ਸੰਗਤ ਨੇ ਲਾ ਦਿੱਤਾ।
ਸਦਨ ਸਤਾਰਾਂ ਸਹਿ ਸਿੱਖ ਕੇਰੇ,
ਜੋ ਸਮੇਂ ਦਿੱਲੀ ਚ 1700 ਘਰ ਸਨ ਸਿੱਖਾਂ ਦੇ, ਤੇ 1700 ਘਰ ਪ੍ਰਤੀ ਇੱਕ ਇੱਕ ਰੁਪਈਆ ਸਾਰੇ ਘਰਾਂ ਪ੍ਰਤੀ ਲਾ ਦਿੱਤਾ।
ਸਕੇਲ ਦਰਬ ਤੇ ਸਵੇਰੇ
ਇਹਦਾ 1700 ਰੁਪਈਆ ਇਕੱਠਾ ਕਰ ਲਿਆ।
ਅਪਰ ਤੀਨ ਸਹਿ ਬੀਚ ਮਿਲਾਏ,
300 ਰੁਪਈਆ ਹੋਰ ਵਿੱਚ ਮਿਲਾ ਲਿਆ।
2000 ਕਿਨੋ ਇਕਠਾਏ,
2000 ਰੁਪਈਆ ਇੱਕ ਜਗ੍ਹਾ ਚ ਇਕੱਠਾ ਕਰ ਲਿਆ ਸੰਗਤ ਨੇ।
ਪ੍ਰਥਮ ਸਦਨਪੁਰ ਤੇ ਕੁਛ ਬਾਹਰ,
ਜਿਹੜਾ ਪਹਿਲਾ ਘਰ ਸੀ ਨਾ ਜਿੱਥੇ ਮਾਤਾ ਜੀ ਪਹਿਲਾਂ ਰਹਿੰਦੇ ਸੀ, ਉਹ ਦਿੱਲੀ ਤੋਂ ਕੁਝ ਬਾਹਰ ਵਾਰ ਸੀ।
ਇਹ ਅੰਤਰ ਕਿਨੋ ਅਬਜ਼ਾਰ,
ਇਹ ਜਿਹੜਾ ਘਰ ਜਿਹੜਾ ਹੁਣ ਵੀ ਮਾਤਾ ਜੀ ਦਾ ਉਹ ਘਰ ਬਣਿਆ ਹੋਇਆ ਦਿੱਲੀ ਦੇ ਵਿੱਚ, ਉਹ ਸੰਗਤ ਨੇ ਫਿਰ ਅੰਦਰ ਬਣਾਇਆ ਹੈ।
2000 ਦਰਬ ਲਗਵਾਇਓ, ਹਿਤ ਮਾਤਾ ਕੇ ਸਦਨ ਕਰਾਇਓ।
2000 ਰੁਪਈਆ ਜਿਹੜਾ ਸੀ ਉਹ ਸਾਰਾ ਸੰਗਤ ਨੇ ਖਰਚ ਕਰਕੇ ਮਾਤਾ ਜੀ ਵਾਸਤੇ ਸੋਹਣਾ ਮਕਾਨ ਬਣਾ ਦਿੱਤਾ।
ਜਿਸ ਮੈਂ ਥਿਰੀ ਜਾਏ ਕਰ ਹੇਰ,
ਉਹਦੇ ਵਿੱਚ ਫਿਰ ਮਾਤਾ ਸੁੰਦਰੀ ਜੀ ਨੇ ਆਪਣਾ ਨਿਵਾਸ ਕੀਤਾ।
ਵਹਿਰ ਨਾ ਗਈ ਬੋਰ ਕਿਸ ਬੇਰ,
ਫਿਰ ਮਾਤਾ ਜੀ ਬਾਹਰ ਕਿਤੇ ਨਹੀਂ ਗਏ, ਉਸੇ ਘਰ ਦੇ ਵਿੱਚ ਰਹੇ।
ਘਰ ਕੋ ਸਰਬ ਸਮਾਜ ਕਰਾਇਓ,
ਜਿੰਨੀਆਂ ਵਸਤੂਆਂ ਘਰ ਦੀਆਂ ਚਾਹੀਦੀਆਂ ਸਨ ਉਹ ਮੰਗਵਾ ਲਈਆਂ।
ਅਜੀਤ ਸਿੰਘ ਨਿਕਟ ਬੁਲਾਇਓ,
ਅਜੀਤ ਸਿੰਘ ਨੂੰ ਫਿਰ ਮਾਤਾ ਨੇ ਆਪਣੇ ਕੋਲ ਨਹੀਂ ਬੁਲਾਇਆ।
ਮੁਕ ਦੇਖਣ ਕਬੋ ਕਰਿਓ,
ਮੁੜ ਕੇ ਉਹਦੀ ਸ਼ਕਲ ਨਹੀਂ ਵੇਖੀ ਮਾਤਾ ਨੇ।
ਨੇਮ ਨਿਭਾਇਓ ਆਪਣੋ ਧਰਿਓ,
ਮਾਤਾ ਜੀ ਨੇ ਉਹ ਨੇਮ ਨਿਭਾਇਆ ਆਪਣਾ ਪੂਰਾ ਪ੍ਰਣ ਨਿਭਾਇਆ।
ਸਦਨ ਸਮੇਤ ਸਮੂਹ ਸਮਾਜਾ,
ਜਿਹੜਾ ਪਹਿਲਾ ਪੁਰਾਣਾ ਘਰ ਸੀ ਮਾਤਾ ਜੀ ਦਾ, ਉਹ ਘਰ ਵਿੱਚ ਜਿੰਨਾ ਸਾਜੋ ਸਮਾਨ ਜੋ ਕੁਝ ਵੀ ਸੀ
ਤਿਆਗਿਓ ਆਏ ਤਾਂ ਇੱਕ ਕਾਜਾ,
ਮਾਤਾ ਜੀ ਨੇ ਉਹ ਸਾਰਾ ਕੁਝ ਤਿਆਗ ਦਿੱਤਾ ਵੀ ਉਹ ਅਜੀਤ ਸਿੰਘ ਸਾਂਭ ਲਵੇ, ਉਹਦੇ ਕੰਮ ਆ ਜਾਏ, ਉਹਦੇ ਘਰੋਂ ਕੋਈ ਵਸਤੂ ਨਹੀਂ ਲੈ ਕੇ ਆਉਣੀ।
ਇੱਕ ਆਯੁਧ ਕੋ ਨਿਕਟ ਅਨਾਏ,
ਹਾਂ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਸੀ ਨਾ ਉੱਥੇ ਪਏ ਹੋਏ, ਗੁਰੂ ਕਲਗੀਧਰ ਨੇ ਜਿਹੜੇ ਮਾਤਾ ਜੀ ਨੂੰ ਦਿੱਤੇ ਸਨ, ਉਹ ਸ਼ਸਤਰ ਮਾਤਾ ਜੀ ਨੇ ਜ਼ਰੂਰ ਮੰਗਵਾ ਲਏ।
ਗੁਰ ਸਮ ਸੰਗਤ ਕੋ ਪੁਜਵਾਏ,
ਗੁਰੂ ਸਮਾਨ ਜਾਣ ਕੇ ਉਹਨਾਂ ਸ਼ਸਤਰਾਂ ਦੀ ਪੂਜਾ ਨਾਲੇ ਮਾਤਾ ਜੀ ਕਰਦੇ ਨੇ, ਨਾਲੇ ਸੰਗਤ ਕੋਲੋਂ ਪੂਜਾ ਕਰਵਾਉਂਦੇ ਨੇ।
ਸਭ ਮੈਂ ਭਇਓ ਤਾਂ ਅਪਮਾਨਾ,
ਇਹਦਾ ਅਜੀਤ ਸਿੰਘ ਦਾ ਸਾਰਿਆਂ ਵਿੱਚ ਵੱਡਾ ਭਾਰੀ ਅਪਮਾਨ ਹੋਇਆ।
ਅਜੀਤ ਸਿੰਘ ਨੂੰ ਸੋਨੇ ਮਾਨਾ,
ਬਾਅਦ ਵਿੱਚ ਸਿੰਘਾਂ ਨੇ ਇਹਦੀ ਮਨਤਾ ਘਟਾ ਦਿੱਤੀ, ਕੋਈ ਨੀ ਇਹਨੂੰ ਮੰਨਦਾ ਪੂਜਦਾ। ਸ੍ਰੀ ਅੰਮ੍ਰਿਤਸਰ ਸਾਹਿਬ ਆਦਿਕ ਜਿੰਨੇ ਇਤਿਹਾਸਕ ਸਥਾਨ ਹਨ,
ਤੇ ਤਨ ਮਾਤ ਸਮੀਪ ਮਾਨਾ,
ਉੱਥੋਂ ਜਿੰਨੀ ਮਾਇਆ ਆਉਂਦੀ ਆ ਉਹ ਮਾਇਆ ਸਾਰੀ ਮਾਤਾ ਸੁੰਦਰੀ ਜੀ ਨੂੰ ਭੇਟ ਕਰਦੇ ਨੇ।
ਖਰਚ ਕਾ ਤੇ ਬੋਰ ਚਲਾਵੇ, ਚਾਕਰ ਕਾ ਚਾਕਰੀ ਪਾਵੇ।
ਹੁਣ ਅਜੀਤ ਸਿੰਘ ਕੋਲ ਪੈਸਾ ਆਉਂਦਾ ਨਹੀਂ, ਖਰਚਾ ਬੜਾ ਇਹਦਾ, 60 ਘੋੜ ਸਵਾਰ ਨੇ, ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਵੇ, ਆਪਣਾ ਖਰਚਾ ਕਿੱਥੋਂ ਚਲਾਵੇ। ਹੁਣ ਅਜੀਤ ਸਿੰਘ ਵਾਸਤੇ ਸਮੱਸਿਆ ਬਣ ਗਈ।
ਥੁਰਿਓ ਦਰਬ ਤੇ ਅਲਪ ਹੰਕਾਰਾ,
ਜਦੋਂ ਪੈਸਾ ਥੁੜ ਗਿਆ ਤੇ ਹੰਕਾਰ ਵੀ ਘਟ ਗਿਆ, ਕਿ ਪੈਸੇ ਦਾ ਹੀ ਹੰਕਾਰ ਸੀ, ਹੁਣ ਪੈਸਾ ਨਾ ਰਿਹਾ ਤੇ ਹੰਕਾਰ ਵੀ ਘਟ ਗਿਆ।
ਗਈ ਮਨਤਾ ਮੋਹੇ ਵਿਚਾਰਾ,
ਸੋਚਦਾ ਵੀ ਮੇਰੀ ਮਨਤਾ ਖਤਮ ਹੋ ਗਈ ਹੈ।
ਮਾਨੋ ਪਠੇ ਮਾਤ ਕੇ ਪਾਤ,
ਬੰਦੇ ਭੇਜਣ ਲੱਗ ਪਿਆ ਮਾਤਾ ਦੇ ਕੋਲ ਵੀ ਚਲੋ ਮਾਤਾ ਨਾਲ ਸੰਧੀ ਕਰ ਲਵਾਂ ਪੈਸਿਆਂ ਵਾਸਤੇ, ਓਦਾਂ ਨਹੀਂ ਹੁਣ ਮਾਤਾ ਕੋਲ ਆਪਣੇ ਸੇਵਦਾਰਾਂ ਨੂੰ ਭੇਜਣ ਲੱਗਾ।
ਅਨੇਕ ਪਾਨ ਠਾਨ ਤੇ ਅਰਦਾਸ,
ਅਨੇਕਾਂ ਤਰੀਕਿਆਂ ਨਾਲ ਹੁਣ ਅਰਦਾਸਾਂ ਬੇਨਤੀਆਂ ਕਰਦਾ ਮਾਤਾ ਨੂੰ।
ਗਇਓ ਭੋਲ ਅਬ ਬਖਸ਼ੋ ਮੋਏ, ਨਾਮ ਤੁਮਾਰੋ ਜੈ ਕਹਿ ਹੋਏ।
ਕਹਿਣ ਲੱਗਾ ਮਾਤਾ ਮੈਂ ਭੁੱਲ ਗਿਆ ਸੀ, ਹੁਣ ਮੈਨੂੰ ਬਖਸ਼ ਲੈ, ਤੂੰ ਮਾਂ ਹੈ, ਮਾਂ ਤਾਂ ਬਖਸ਼ਣ ਹਾਰ ਹੁੰਦੀ ਹੈ, ਬਖਸ਼ ਲੈ ਮਾਤਾ ਕਿਉਂਕਿ ਤੇਰਾ ਹੀ ਨਾਂ ਸਾਰੇ ਪਾਸੇ ਵੱਜਦਾ, ਮੈਨੂੰ ਲੋਕ ਘੱਟ ਜਾਣਦੇ ਨੇ, ਕਹਿੰਦੇ ਨੇ ਮਾਤਾ ਸੁੰਦਰੀ ਦਾ ਪੁੱਤਰ ਹੈ, ਪਾਲਕ ਪੁੱਤਰ ਹੈ ਮਾਤਾ ਸੁੰਦਰੀ ਦਾ।
ਸੁਤ ਮਾਤਾ ਕੋ ਜਗਤ ਬਖਾਨਾ,
ਸਾਰੇ ਜਗਤ ਵਿੱਚ ਇਹੀ ਗੱਲ ਕਹੀ ਜਾਂਦੀ ਹੈ,
ਤੁਮ ਤੇ ਹੀ ਮੁਝ ਕੋ ਜਗ ਮਾਨਾ,
ਤੇਰੇ ਕਰਕੇ ਮੈਨੂੰ ਜਗਤ ਵਿੱਚ ਮੰਨਿਆ ਜਾਂਦਾ ਮਾਤਾ।
ਕਹਿ ਕਹਿ ਇੰਬੋ ਬਾਰ ਪਠਾਇਓ,
ਇਹਦਾ ਬਹੁ ਵਾਰ ਬੇਨਤੀਆਂ ਕਰ ਕਰਕੇ ਇਹਨੇ ਮਾਤਾ ਨੂੰ ਭੇਜੀਆਂ।
ਜਨਨੀ ਪੁਨ ਸਨੇ ਹੋਏ ਆਯੋ,
ਮਾਤਾ ਦਾ ਹਿਰਦਾ ਫਿਰ ਕਰਨਾ ਚਾਹ ਗਿਆ, ਪਾਲਿਆ ਜੋ ਸੀ ਹੱਥਾਂ ਦੇ ਨਾਲ ਛੋਟਾ ਹੁੰਦਾ, ਤੇ ਮਾਤਾ ਦੇ ਮਨ ਚ ਫਿਰ ਦਇਆ ਆ ਗਈ।
ਕਹਿਓ ਕਿਰਪਾ ਕਰ ਅਸ ਬਿਵਹਾਰੇ,
ਕਿਰਪਾ ਦੇ ਘਰ ਵਿੱਚ ਆਏ ਮਾਤਾ ਜੀ, ਬੋਲੇ ਕਹਿਣ ਲੱਗੇ ਫਿਰ
ਆਏ ਥਿਰੈ ਹਮ ਬਾਹਰ ਦੁਆਰੇ,
ਕਹਿੰਦੇ ਅਜੀਤ ਸਿੰਘ ਆ ਜਿਆ ਕਰੇ ਪਰ ਸਾਡੇ ਘਰ ਦੇ ਦਰਵਾਜੇ ਦੇ ਬਾਹਰ ਖਲੋਤਾ ਰਹੇ, ਅੰਦਰ ਆਉਣ ਦੀ ਆਗਿਆ ਨੀ ਉਹਨੂੰ, ਕਿਉਂਕਿ ਉਹਦੀ ਸ਼ਕਲ ਨੀ ਵੇਖਣੀ ਮੈਂ, ਇਹ ਪ੍ਰਣ ਮੈਂ ਪੂਰੀ ਜ਼ਿੰਦਗੀ ਨਿਭਾਉਣਾ, ਉਹਦੀ ਸ਼ਕਲ ਨਾ ਵੇਖਣੀ ਆ ਨਾ ਉਹਨੂੰ ਆਪਣੇ ਦਰਸ਼ਨ ਦੇਣੇ ਨੇ, ਬਾਹਰ ਦਰਵਾਜੇ ਤੇ ਆ ਕੇ ਖਲੋ ਜਾਇਆ ਕਰੇ।
ਜੋ ਕੁਛ ਜਾਚੈ ਕਹਿ ਤੈ ਪਾਵੈ,
ਜੋ ਕੁਛ ਚਾਹੀਦਾ ਹੁੰਦਾ ਬਾਹਰੋਂ ਦਰਵਾਜੇ ਤੋਂ ਮੰਗ ਕੇ ਲੈ ਜਾਇਆ ਕਰੇ, ਅੰਦਰ ਆਉਣ ਦੀ ਉਹਨੂੰ ਆਗਿਆ ਨਹੀਂ।
ਅੰਤਰ ਨਹੀਂ ਮੋਏ ਟਿਗ
ਅੰਦਰ, ਮੇਰੇ ਕੋਲ ਮੇਰੇ ਨੇੜੇ ਨਾ ਆਵੇ।
ਇਮ ਜਬ ਹੁਕਮ ਮਾਤ ਕਹਿ ਦਿਓ,
ਇਹਦਾ ਜਦੋਂ ਮਾਤਾ ਸੁੰਦਰੀ ਨੇ ਹੁਕਮ ਕੀਤਾ,
ਸਭ ਅਜੀਤ ਸਿੰਘ ਆਵਤ ਪਇਓ,
ਅਜੀਤ ਸਿੰਘ ਨੇ ਫਿਰ ਆਉਣਾ ਸ਼ੁਰੂ ਕਰ ਦਿੱਤਾ।
ਤੌਰ ਠੋਰ ਬੰਦਾ ਥਿਰ ਰਹਿ,
ਦਰਵਾਜੇ ਤੇ ਖਲੋ ਕੇ ਉੱਥੋਂ ਹੀ ਮੱਥਾ ਟੇਕਦਾ, ਅੰਦਰ ਨਹੀਂ ਜਾਂਦਾ।
ਬੰਚ ਧੋਏ ਬਿਨੈ ਜੁਤ ਕੈ,
ਜੋ ਚਾਹੀਦਾ ਹੁੰਦਾ ਉੱਥੋਂ ਦਰਵਾਜੇ ਤੋਂ ਬੇਨਤੀ ਕਰ ਦਿੰਦਾ ਵੀ ਇੰਨੀ ਮਾਇਆ ਚਾਹੀਦੀ ਆ, ਇੰਨਾ ਕੁਝ ਚਾਹੀਦਾ।
ਸੋ ਨਰ ਮਾਤਾ ਨਿਕਟ ਸੁਣਾਵੈ,
ਇੱਕ ਸੇਵਾਦਾਰ ਅੰਦਰ ਜਾ ਕੇ ਮਾਤਾ ਨੂੰ ਦੱਸ ਦਿੰਦਾ ਵੀ ਅਜੀਤ ਸਿੰਘ ਆਹ ਕੁਝ ਮੰਗਦਾ।
ਆਇਸ ਕਰੈ ਸਚਿਨ ਪਾਵੈ,
ਮਾਤਾ ਜੀ ਆਗਿਆ ਕਰਦੇ ਉਹ ਸਾਰਾ ਕੁਝ ਜੋ ਮੰਗਦਾ ਬਾਹਰ ਦਰਵਾਜੇ ਤੇ ਬੈਠਾ ਦਵਾ ਦਿੰਦੇ ਨੇ।
ਇਮ ਦਿਨ ਪ੍ਰਤ ਕਾਰਜ ਨਿਭਾਂਤਾ,
ਇਹਦਾ ਦਿਨ ਪ੍ਰਤੀ ਦਿਨ ਆਪਣਾ ਕੰਮ ਨਿਭਾਉਣ ਲੱਗਾ ਹੈ।
ਨਮੋ ਕਰੈ ਨਿਜ ਸਦਨ ਬਸੰਤਾ,
ਮਾਤਾ ਜੀ ਨੂੰ ਬਾਹਰੋਂ ਮੱਥਾ ਟੇਕ ਕੇ ਆਪਣੇ ਘਰ ਜਾ ਕੇ ਰਹਿੰਦਾ ਹੈ।
ਆਵਣ ਲੱਗਿਓ ਨੇਮ ਤੇ ਨੀਤ,
ਰੋਜ਼ ਹੀ ਆਉਣਾ ਸ਼ੁਰੂ ਕਰ ਦਿੱਤਾ ਇਹਨੇ, ਮਾਤਾ ਦੇ ਦਰਵਾਜੇ ਤੇ ਹੀ ਆਉਣਾ, ਉੱਥੋਂ ਹੀ ਮੱਥਾ ਟੇਕਣਾ ਤੇ ਚਲਿਆ ਜਾਣਾ।
ਬੰਦਾ ਪੋਰ ਠੋਰ ਕਰ ਪ੍ਰੀਤ,
ਦਰਵਾਜੇ ਤੇ ਬੜੇ ਪਿਆਰ ਨਾਲ ਉੱਥੋਂ ਹੀ ਮੱਥਾ ਟੇਕ ਕੇ ਚਲੇ ਜਾਣਾ।
ਸੱਠ ਸਹੁਰ ਅਰੋਡੈ ਸੰਗ,
ਉਹ ਜਿਹੜੇ 60 ਘੋੜ ਸਵਾਰ ਸਨ ਇਹਦੇ ਨਾਲ ਹੀ ਰਹਿੰਦੇ ਹਨ।
ਗਮਨੈ ਫੰਦ ਚੱਪਲ ਤੁਰੰਗ,
ਔਰ ਬੜਾ ਬਲੀ ਘੋੜਾ ਉਹਦੇ ਤੇ ਚੜ ਕੇ ਜਾਂਦਾ, ਉਹ ਘੋੜ ਸਵਾਰ ਨਾਲ ਜਾਂਦੇ ਨੇ।
ਮਗ ਮੈਂ ਉਤੋਂ ਬੇਨਵਾ ਡੇਰਾ,
ਜਿਹੜੇ ਰਸਤਿਓਂ ਆਉਂਦਾ ਸੀ ਨਾ ਮਾਤਾ ਜੀ ਦੇ ਕੋਲ, ਉਸੇ ਰਸਤੇ ਵਿੱਚ ਇੱਕ ਬੇਨਵੇ ਫਕੀਰ ਹੁੰਦੇ ਨੇ ਮੁਸਲਮਾਨਾਂ ਵਿੱਚ, ਤੇ ਉਹ ਬੜੇ ਮਸਤ ਮੌਲੇ ਜੇ ਹੁੰਦੇ ਨੇ, ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਇੱਕ ਬੇਨਵਾ ਫਕੀਰ ਸੀ, ਉਹਦਾ ਡੇਰਾ ਸੀ ਰਸਤੇ ਵਿੱਚ।
ਆਵਤ ਜਬ ਅਜੀਤ ਸਿੰਘ ਹੀਰਾ,
ਉਹ ਜਦੋਂ ਅਜੀਤ ਸਿੰਘ ਨੂੰ ਆਉਂਦਾ ਵੇਖਦਾ ਸੀ, ਲੰਘਦਿਆਂ ਵੇਖਦਾ ਸੀ,
ਉੱਚੀ ਬੋਲਤ ਜਾਚਤ ਪਇਓ,
ਉੱਚੀ ਉੱਚੀ ਆਵਾਜ਼ ਵਿੱਚ ਉਹ ਬੇਨਵਾ ਫਕੀਰ ਮੰਗਦਾ ਸੀ ਇਹਦੇ ਕੋਲੋਂ ਬੋਲ ਕੇ,
ਇੱਕ ਰਜਤ ਪਣਦੈ ਬੋਕਯੋ,
ਅਜੀਤ ਸਿੰਘ ਉਹਨੂੰ 1 ਰੁਪਈਆ ਦੇ ਦਿੰਦਾ ਸੀ। ਉਹ ਜਦੋਂ ਬੋਲਦਾ ਸੀ ਅਜੀਤ ਸਿੰਘ ਉਹਨੂੰ 1 ਰੁਪਈਆ ਦੇ ਦਿੰਦਾ ਸੀ।
ਇਸ ਹੀ ਰੀਤ ਕਈ ਦਿਨ ਲੀਨ,
ਰੀਤ ਨਾਲ ਉਹ ਬੇਨਵਾ ਫਕੀਰ ਕਈ ਦਿਨ 1 ਰੁਪਈਆ ਅਜੀਤ ਸਿੰਘ ਕੋਲੋਂ ਲੈਂਦਾ ਰਿਹਾ। ਰੋਜ਼ ਹੀ ਅਜੀਤ ਸਿੰਘ ਨੇ ਆਉਣਾ, ਉਹਨੇ ਉੱਚੀ ਬੋਲਣਾ, ਅਜੀਤ ਸਿੰਘ ਨੇ ਉਹਨੂੰ 1 ਰੁਪਈਆ ਦੇ ਕੇ ਲੰਘ ਜਾਣਾ।
ਜਾਚੇ ਤੇ ਅਜੀਤ ਸਿੰਘ ਦੀਨ,
ਜਦੋਂ ਉਹਨੇ ਮੰਗਣਾ 1 ਰੁਪਈਆ ਅਜੀਤ ਸਿੰਘ ਨੇ ਦੇ ਦੇਣਾ ਬੇਨਵੇ ਫਕੀਰ ਨੂੰ।
ਹੀ ਕੇਤਕ ਦਿਉਸ ਬਿਤਾਏ,
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ।
ਆਵਤ ਜਾਤ ਸੀ ਮਗਨੀਤੇ,
ਉਸੇ ਰਸਤਿਓਂ ਆਉਂਦਾ ਜਾਂਦਾ ਅਜੀਤ ਸਿੰਘ ਜਿੱਥੇ ਉਹ ਬੇਨਵਾ ਫਕੀਰ ਦਾ ਡੇਰਾ ਹੈ।
ਇੱਕ ਦਿਨ ਜਾਚ ਬੇਨਵੇ ਤੈਸੇ,
ਰੋਜ਼ ਵਾਂਗੂ ਇੱਕ ਦਿਨ ਫੇਰ ਅਜੀਤ ਸਿੰਘ ਜਦੋਂ ਲੰਘਿਆ ਤੇ ਬੇਨਵਾ ਫਕੀਰ ਜਿਵੇਂ ਰੋਜ਼ ਮੰਗਦਾ ਸੀ ਅੱਜ ਵੀ ਮੰਗਣ ਲੱਗਾ।
ਦੇ ਅਜੀਤ ਸਿੰਘ ਜੁਗ ਪੈਸੇ,
ਅਜੀਤ ਸਿੰਘ ਨੇ ਇੱਕ ਰੁਪਈਆ ਦੇਣ ਦੀ ਬਜਾਏ ਅੱਜ ਦੋ ਪੈਸੇ ਦਿੱਤੇ। ਅੱਗੇ ਰੁਪਈਆ ਦਿੰਦਾ ਸੀ, ਅੱਜ ਦੋ ਪੈਸੇ ਦਿੱਤੇ।
ਲੈ ਨੇ ਤਿੰਨ ਦੇ ਬਗਾਏ,
ਉਹ ਫਕੀਰ ਨੇ ਕੀ ਕੀਤਾ, ਉਹ ਪੈਸੇ ਨੀ ਲੈ ਵਗਾ ਕੇ ਸੁੱਟ ਦਿੱਤੇ। ਕਹਿੰਦਾ ਇੰਨੇ ਨੀ, ਮੈਨੂੰ ਤਾਂ ਇੱਕ ਰੁਪਈਆ ਹੀ ਚਾਹੀਦਾ।
ਚਲਿਓ ਸੰਗ ਲੈ ਕੇ ਪਿੱਛੋਂ ਆਏ,
ਅਜੀਤ ਸਿੰਘ ਨੇ ਨਹੀਂ ਦਿੱਤੇ, ਉਹਨੇ ਵੀ ਜਿੱਦ ਕਰ ਲਈ, ਉਹ ਪਿੱਛੇ ਪਿੱਛੇ ਤੁਰ ਪਿਆ ਬੇਨਵਾ ਫਕੀਰ ਨਾਲ ਨਾਲ ਹੀ।
ਮਾਤਪੁਰ ਪਰ ਬੈਠੇ ਜਾਏ,
ਮਾਤਾ ਦੇ ਦਰਵਾਜੇ ਤੇ ਬਾਬਾ ਅਜੀਤ ਸਿੰਘ ਜੀ ਜਾ ਕੇ ਬਹਿ ਗਏ ਕੁਝ ਸਮੇਂ ਲਈ ਮੱਥਾ ਟੇਕ ਕੇ।
ਟੈਂ ਵੀ ਜਾ ਚਿਤਰਿਓ ਅਲਾਏ,
ਉੱਥੇ ਵੀ ਉਹ ਬੇਨਵਾ ਫਕੀਰ ਪਹੁੰਚ ਗਿਆ ਤੇ ਮੰਗੀ ਜਾਵੇ ਮੈਨੂੰ ਇੱਕ ਰੁਪਈਆ ਦਿਓ, ਇਹ ਰੁਪਈਆ ਦਿਓ, ਉੱਥੇ ਵੀ ਆ ਕੇ ਮੰਗੀ ਜਾਵੇ।
ਤੱਕ ਸਮੇਂ ਤੇ ਵਹਿ ਕਰ ਚਾਲੇ,
ਸਮਾਂ ਅਜੀਤ ਸਿੰਘ ਉੱਥੇ ਬੈਠਾ ਰਿਹਾ, ਫਿਰ ਉੱਥੋਂ ਉੱਠ ਕੇ ਵਾਪਸ ਚੱਲਿਆ।
ਉੱਠ ਕਰ ਗਇਓ ਬੇਨਵਾ ਨਾਲੇ,
ਉਹ ਜਿਹੜਾ ਬੇਨਵਾ ਫਕੀਰ ਸੀ ਨਾਲ ਨਾਲ ਹੀ ਉੱਠ ਕੇ ਫਿਰ ਚੱਲ ਪਿਆ। ਇਹਦੇ
ਆਪਣੇ ਘਰ ਮੈਂ ਜਾਏ ਪ੍ਰਵੇਸ਼ਾ,
ਅਜੀਤ ਸਿੰਘ ਆਪਣੇ ਘਰ ਵਿੱਚ ਆ ਕੇ ਪਹੁੰਚ ਗਿਆ, ਆਪਣੇ ਘਰ ਚ ਪ੍ਰਵੇਸ਼ ਕਰ ਗਿਆ।
ਖਾਨ ਪਾਨ ਕਰ ਕਰਿਆ ਅਸ਼ੀਸ਼ਾ,
ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ, ਘਰ ਆ ਕੇ
ਕਰਿਓ ਆਰਾਮ ਦੁਪਹਿਰਾ ਟਰਿਓ,
ਆਰਾਮ ਕਰਨ ਲੱਗਾ, ਦੁਪਹਿਰਾ ਢਲ ਗਿਆ, ਸ਼ਾਮ ਦਾ ਸਮਾਂ ਹੋ ਗਿਆ।
ਬਕੈ ਬੇਨਵਾ ਬਾਹਰ ਖੜਿਓ,
ਉਹ ਜਿਹੜਾ ਬੇਨਵਾ ਸੀ ਨਾ ਉਹ ਬਾਹਰ ਖਲੋਤਾ, ਫਿਰ ਬੋਲੀ ਜਾਵੇ, ਨਾਲੇ ਗਾਲਾਂ ਵੀ ਕੱਢੇ ਵੀ ਰੁਪਈਆ ਨੀ ਦਿੰਦਾ, ਮੈਂ ਇੱਕ ਰੁਪਈਆ ਲੈਣਾ। ਬੇਨਵਾ ਫਕੀਰ ਸੀ, ਉਹ ਗਾਲਾਂ ਵੀ ਕੱਢਦੇ ਨੇ, ਏਦਾਂ ਉੱਚੀ ਉੱਚੀ ਬੋਲ ਕੇ ਮੰਗੀ ਜਾਂਦਾ ਹੈ।
ਉੱਚੇ ਨੀਚ ਬਚ ਬਕੈ ਬਡੇਰੇ, ਜਿਨ ਕੇ ਸੁਨਤ ਦੁਖਤ ਬਹੁ ਤੇਰੇ।
ਬੇਨਵੇ ਫਕੀਰ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਸੁਣ ਸੁਣ ਕੇ ਅਜੀਤ ਸਿੰਘ ਬੜਾ ਦੁਖੀ ਹੋਇਆ।
ਪੁਰਕੇ ਵੈਰ ਕੋ ਨਰ ਨਾ ਜਾ,
ਕਹਿੰਦੇ ਨਗਰ ਤੋਂ ਬਾਹਰ ਜਿੱਥੇ ਕੋਈ ਬੰਦਾ ਨਾ ਹੋਵੇ।
ਬੋਲਤ ਖਿਜਦ ਪਹੁੰਚੇ ਤਾ,
ਉਧਰ ਨੂੰ ਤੁਰ ਪਿਆ, ਬੋਲਦਿਆਂ ਖਿਜਦਾ ਹੋਇਆ ਉਸ ਪਾਸੇ ਨੂੰ ਚਲਾ ਗਿਆ।
ਬਹੁ ਉੱਚੇ ਦੁਰ ਬਾਕ ਬਕਾਨੇ,
ਪਿੱਛੇ ਪਿੱਛੇ ਨਾਲ ਹੀ ਤੁਰਿਆ ਗਿਆ ਬਾਹਰਲੇ ਪਾਸੇ, ਉੱਚੀ ਉੱਚੀ ਕੁਬਾਕ ਬੋਲਦਾ ਜਾ ਰਿਹਾ ਉਹ ਬੇਨਵਾ।
ਜੈ ਗਮਨੇ ਤੈ ਸੰਗ ਪਿਆ,
ਜਿੱਥੇ ਅਜੀਤ ਸਿੰਘ ਗਿਆ ਬਾਹਰ ਇਕਾਂਤ ਵਿੱਚ, ਉੱਥੇ ਹੀ ਇਹ ਨਾਲ ਚਲਾ ਗਿਆ।
ਕੁਪਿਓ ਅਜੀਤ ਸਿੰਘ ਸੁਣ ਕਰਕੇ,
ਅਜੀਤ ਸਿੰਘ ਨੂੰ ਬੜਾ ਗੁੱਸਾ ਚੜਿਆ ਵੀ ਸਵੇਰ ਦਾ ਇੱਕ ਮਗਰ ਪਿਆ ਹੋਇਆ, ਨਾਲੇ ਹੁਣ ਗਾਲਾਂ ਵੀ ਕੱਢੀ ਜਾਂਦਾ ਹੈ।
ਪੁਰਜਾ ਨਿਕਟ ਨਾ ਭਲੇ ਨਿਹੜਕੇ,
ਉਹਨੇ ਵੇਖਿਆ ਵੀ ਨੇੜੇ ਤੇੜੇ ਕੋਈ ਨਗਰ ਦਾ ਬੰਦਾ ਵੀ ਨਜ਼ਰ ਨਹੀਂ ਆਉਂਦਾ।
ਨਿਜ ਸਿੰਘ ਸੰਗ ਹੁਕਮ ਬਖਾਨਾ, ਪਕੜ ਬੇਨਵੇ ਹਨੀਏ ਪ੍ਰਾਨਾ।
ਆਖਰਕਾਰ ਅਜੀਤ ਸਿੰਘ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ, ਫੜੋ ਇਹਨੂੰ, ਫੜ ਕੇ ਦਾ ਕਤਲ ਕਰ ਦਿਓ, ਇਹਨੂੰ ਫੜ ਕੇ ਦਾ ਕਤਲ ਕਰ ਦਿਓ।
ਖੂਬ ਸਮੀਪ ਬੀਚ ਦਿਓਗੇ,
ਆ ਜਿਹੜੇ ਖੂਹ ਹੈ ਵੱਢ ਕੇ ਇਹਨੂੰ ਕਤਲ ਕਰਕੇ ਖੂਹ ਵਿੱਚ ਸੁੱਟ ਦਿਓ।
ਤਨੰਬੂ ਦਾ ਸੰਗ ਤੇ ਮੋਰੇ,
ਪਾਪੀ ਨੇ ਏਦਾਂ ਨੀ ਹਟਣਾ, ਇਹਨੇ ਪਿੱਛੇ ਏਦਾਂ ਨੀ ਮੁੜਨਾ, ਇਹਨੂੰ ਕਤਲ ਕਰਕੇ ਮਾਰ ਕੇ ਸੁੱਟ ਦਿਓ।
ਜੈ ਦੁਰ ਬਾਕ ਬਖਾਨਤ ਕਰਿਓ, ਜੁਗ ਸਿੰਘ ਡਿਡ ਪਕੜਨ ਕਰਿਓ।
ਜਿੱਥੇ ਦੁਰਬਾਕ ਬੋਲ ਰਿਹਾ ਸੀ ਉੱਥੇ ਇਹਦੇ ਦੋ ਸਿਪਾਹੀ ਗਏ, ਜਾ ਕੇ ਇਹਨੂੰ ਪੱਕਾ ਤੋੜ ਤੇ ਬਾਹਾਂ ਤੋਂ ਪਕੜ ਲਿਆ।
ਪ੍ਰਾਣ ਹਾਨ ਤਾਂ ਛਿਨ ਕਰ ਦੀਨ,
ਉਸੇ ਵੇਲੇ ਦੇ ਪ੍ਰਾਣ ਹਾਨ ਕਰ ਦਿੱਤੇ, ਬੇਨਵੇ ਫਕੀਰ ਦਾ ਕਤਲ ਕਰ ਦਿੱਤਾ ਇਹਨਾਂ ਨੇ।
ਕੇ ਦੂਰ ਕੋਪ ਕੋ ਚੀਨ,
ਤੇ ਨਗਰ ਤੋਂ ਬਾਹਰ ਹੀ ਇੱਕ ਦੂਰ ਖੂਹ ਸੀਗਾ,
ਜਿਸ ਮੈਂ ਡਰ ਅਗਾਰੀ ਗਏ,
ਉਸ ਖੂਹ ਚ ਸੱਟ ਕੇ ਇਹਨੂੰ ਵੀ ਕਿਸੇ ਨੂੰ ਪਤਾ ਨਾ ਲੱਗੇ ਇਹ ਅੱਗੇ ਨੂੰ ਚਲੇ ਗਏ।
ਕਰਕੇ ਸੋਚੇ ਪਰ ਮਗ ਆਏ,
ਔਰ ਸੋਚ ਕਰਕੇ ਉੱਥੋਂ ਦੂਸਰੇ ਰਸਤਿਓਂ ਵਾਪਸ ਘਰ ਨੂੰ ਆਏ।
ਆਪਣੇ ਉਹ ਸਦਨ ਪ੍ਰਵੇਸ਼ ਥਿਓ,
ਔਰ ਵਾਪਸ ਆਪਣੇ ਘਰ ਚ ਪ੍ਰਵੇਸ਼ ਕਰ ਗਿਆ।
ਖਾਨ ਪਾਨ ਨਿਜ ਕਰਮ ਕਰਿਓ,
ਖਾਨ ਪਾਨ ਕੀਤਾ ਕਿ ਰਾਤ ਦਾ ਸਮਾਂ ਸੀ।
ਸੰਧਿਆ ਪਈ ਪ੍ਰਤੀਕਤ ਡੇਰੇ, ਨਹੀਂ ਬੇਨਵਾ ਨਿਜ ਥਲ ਹੇਰੇ।
ਜਿਹੜਾ ਬੇਨਵਾ ਫਕੀਰ ਸੀ ਉਹ ਸ਼ਾਮ ਨੂੰ ਆਪਣੇ ਡੇਰੇ ਆ ਜਾਂਦਾ ਸੀ, ਉਹਦੇ ਜਿਹੜੇ ਚੇਲੇ ਸੀ ਉਹਨਾਂ ਵੇਖਿਆ ਵੀ ਅੱਜ ਸਾਡਾ ਫਕੀਰ ਵਾਪਸ ਨਹੀਂ ਮੁੜਿਆ, ਸ਼ਾਮ ਪੈ ਗਈ ਸਵੇਰ ਦਾ ਗਿਆ ਤੇ ਹਾਲੇ ਤੱਕ ਨਹੀਂ ਮੁੜ ਕੇ ਆਇਆ
ਸੋਧਨ ਲੱਗੇ ਚੇਲ ਕਾ ਫਿਰੈ
ਉਹਦੇ ਜਿਹੜੇ ਚੇਲੇ ਸੀ ਬੇਨਵੇ ਫਕੀਰ ਦੇ ਉਹਨੂੰ ਲੱਭਣ ਲੱਗੇ
ਇਤ ਉਤ ਦੇਖਤ ਬੂਝਤ ਕਰੈ
ਇਧਰ ਉਧਰ ਵੇਖ ਕੇ ਲੱਭਦੇ ਨੇ ਬੁੱਝਦੇ ਨੇ ਪੁੱਛਦੇ ਨੇ
ਰਾਤ ਅਰਧ ਲੋ ਖੋਜਨ ਕਰਿਓ
ਅੱਧੀ ਰਾਤ ਤੱਕ ਉਹ ਲੱਭਦੇ ਹੀ ਰਹੇ ਪਰ ਬੇਨਵਾ ਫਕੀਰ ਲੱਭਣਾ ਕਿੱਥੇ ਸੀ ਉਹ ਤਾਂ ਵੱਢ ਕੇ ਖੂਹ ਚ ਸੁੱਟਿਆ ਹੋਇਆ ਸੀ
ਨੈਪੁਰ ਮੈਂ ਕਿਸ ਥਾਨ ਨਿਹਰਿਓ
ਸਾਰੇ ਨਗਰ ਚ ਕਿਤੇ ਨਜ਼ਰ ਨਹੀਂ ਆਇਆ
ਪੁਨ ਪ੍ਰਭਾਤ ਉਤ ਗਰੀ ਬਾਜ਼ਾਰ ਕਿਨੂ ਬਿਲੋਕਿਓ ਦਿਓ ਸੁਧ ਸਾਰ
ਫਿਰ ਅਗਲਾ ਦਿਨ ਚੜਿਆ ਸਵੇਰ ਹੋਈ ਤੇ ਗਲੀ ਬਾਜ਼ਾਰਾਂ ਵਿਚ ਜਾ ਕੇ ਪੁੱਛਣ ਲੱਗੇ ਵੀ ਦੱਸੋ ਕਿਸੇ ਨੇ ਸਾਡਾ ਬੇਨਵਾ ਫਕੀਰ ਵੇਖਿਆ ਹੋਵੇ ਤਾਂ ਦੱਸੋ
ਕੀ ਕਹਿ ਦਿਓ ਸੁਣਾਏ ਪ੍ਰਸੰਗ
ਕਿਸੇ ਨੇ ਵੇਖਿਆ ਸੀ ਉਹਨੇ ਦੱਸ ਦਿੱਤਾ ਕਹਿਣ ਲੱਗਾ
ਫਿਰ ਤੇ ਅਜੀਤ ਸਿੰਘ ਕੇ ਸੰਗ
ਉਹ ਤਾਂ ਅਸੀਂ ਕੱਲ ਅਜੀਤ ਸਿੰਘ ਦੇ ਨਾਲ ਫਿਰਦਾ ਵੇਖਿਆ ਸੀ ਵੀ ਅਜੀਤ ਸਿੰਘ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ
ਦੂਜੇ ਸਿੰਘ ਨਾ ਕਹੋ ਬਤਾਇਓ
ਇਹ ਜਦੋਂ ਸਿੰਘਾਂ ਕੋਲ ਆਏ ਜਿਹੜੇ ਫਕੀਰ ਅਜੀਤ ਸਿੰਘ ਦੇ ਸਾਥੀ ਉਹਨਾਂ ਨੂੰ ਪੁੱਛਿਆ ਇਹਨਾਂ ਚੇਲਿਆਂ ਨੇ ਪਰ ਸਿੰਘਾਂ ਨੇ ਕਿਸੇ ਨੇ ਨਹੀਂ ਦੱਸਿਆ
ਗਲਤ ਬਿਰਲਾਪ ਨਹੀਂ ਜਬ ਪਾਇਓ
ਹੁਣ ਉਹ ਬਿਰਲਾਪ ਕਰ ਰਹੇ ਨੇ ਬੇਨਵੇ ਦੇ ਚੇਲੇ ਰੋਣ ਲੱਗੇ ਜਦੋਂ ਨਹੀਂ ਮਿਲਿਆ
ਸਗਰੀ ਪੁਰੀ ਪਰ ਚੁਰਿਓ ਬਿਰਤੰਤ ਨਹੀਂ ਬੇਨਵਾ ਲਬੰਤ
ਕਹਿੰਦੇ ਸਾਰੇ ਦਿੱਲੀ ਵਿਚ ਗੱਲ ਫੈਲ ਗਈ ਇਕਦਮ ਵੀ ਬੇਨਵਾ ਫਕੀਰ ਨੀ ਲੱਭ ਰਿਹਾ ਅਜੀਤ ਸਿੰਘ ਦੇ ਪਿੱਛੇ ਗਿਆ ਸੀ ਪਤਾ ਨੀ ਉਹਨੂੰ ਇਹਨਾਂ ਨੇ ਕਿੱਥੇ ਕੀਤਾ ਹੁਣ ਅਜੀਤ ਸਿੰਘ ਦੇ ਉੱਤੇ ਸਾਰਿਆਂ ਦਾ ਸ਼ੱਕ ਜਾਣ ਲੱਗਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ